Leito, leito, leito. Oh, aqui, tá certo. E é bem, bem, bem. Oh, tá aqui, só.
Baba ji, in our message today, daily well-being, stress, food, diet, sleep. So youngsters don't get that right. That system, why not? Why?
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਜੋ ਪਹਿਲਾ ਸਵਾਲ ਇਸ ਲਿਸਟਰ ਨੇ ਵਕੀਲ ਜੱਗੀ ਇੰਗਲੈਂਡ ਦੇ ਵਿੱਚ ਇਹਨਾਂ ਵੱਲੋਂ ਜੋ ਹੋਇਆ ਹੈ ਡਾਇਟ ਦਾ ਖਾਣ ਪੀਣ ਦਾ, ਕਿਉਂਕਿ ਅੰਨ ਦਾ ਮਨ ਨਾਲ ਸੰਬੰਧ ਹੈ। ਤਿੰਨ ਤਰ੍ਹਾਂ ਦੀ ਖੁਰਾਕ ਆਯੁਰਵੇਦ ਦੇ ਵਿੱਚ ਦੱਸੀ ਹੈ, ਰਜੋਗੁਣ, ਤਮੋਗੁਣ ਅਤੇ ਸਤੋਗੁਣ। ਰਜੋਗੁਣ 'ਚ ਜਿਵੇਂ ਤੁਹਾਡੇ ਇੱਥੇ ਫਾਸਟ ਫੂਡ ਫਰਿੱਜ 'ਚ ਰੱਖਿਆ ਟਾਈਮ ਜਿਹੜਾ 3 ਘੰਟੇ ਤੋਂ ਵੱਧ ਹੋ ਜਾਂਦਾ ਉਹ ਰਜੋਗੁਣੀ ਬਣ ਜਾਂਦੀ ਹੈ। ਤਮੋਗੁਣੀ 'ਚ ਆ ਜਿਹੜਾ ਨੋਨ ਵੈਜ ਮੀਟਸ ਇਹ ਆ ਜਾਂਦਾ ਹੈ। ਸਤੋਗੁਣੀ 'ਚ ਜਿਵੇਂ ਕੋਈ ਤਾਜ਼ੀ ਖੁਰਾਕ ਹੁੰਦੀ, ਜਿਵੇਂ ਤਾਜ਼ੇ ਫਲ, ਤਾਜ਼ਾ ਜਿਹੜਾ ਬਣਿਆ ਹੋਵੇ 3 ਘੰਟੇ ਦੇ ਅੰਦਰ ਅੰਦਰ ਛਕਣਾ ਜ਼ਰੂਰੀ ਹੈ। ਜ਼ਿਆਦਾਤਰ ਤਾਂ 48 ਮਿੰਟ ਤੋਂ ਵੱਧ ਜੇ ਰਹਿ ਜਾਵੇ ਬਣ ਕੇ ਤਾਂ ਉਹ ਫਿਰ ਉਹਦੇ ਵਿੱਚ ਬੈ ਭਰ ਜਾਂਦੀ ਹੈ, ਉਸਨੂੰ ਰਜੋਗੁਣੀ ਕਿਹਾ ਹੈ। ਰਜੋਗੁਣੀ ਦਾ ਸਰੀਰ 'ਚ ਜੇ ਤੱਤ ਵੱਧ ਜਾਵੇ ਫਿਰ ਨੀਂਦ ਜ਼ਿਆਦਾ ਆਉਂਦੀ ਹੈ, ਸੁਸਤੀ ਰਹਿੰਦੀ ਹੈ। ਤਬੋਗੁਣੀ ਜੇ ਵੱਧ ਜਾਵੇ ਤਾਂ ਉਹਦੇ ਨਾਲ ਬਲੱਡ ਪ੍ਰੈਸ਼ਰ, ਹੋਰ ਬਿਮਾਰੀਆਂ ਆ ਜਾਂਦੀਆਂ ਹਨ। ਇਸ ਕਰਕੇ ਆਯੁਰਵੇਦ ਦੇ ਵਿੱਚ ਸਤੋਗੁਣੀ ਖੁਰਾਕ ਕਿ ਜਿਹੜੀ ਤਾਜ਼ੀ ਹੋਵੇ, ਤਾਜ਼ੀਆਂ ਸਬਜ਼ੀਆਂ, ਤਾਜ਼ੇ ਫਲ, ਇਸ ਤਰ੍ਹਾਂ ਦੀ ਇਹ ਜ਼ਰੂਰੀ ਹੁੰਦੀ ਹੈ। ਜੈਸਾ ਅੰਨ ਤੈਸਾ ਮਨ, ਇਹਦਾ ਇਸ ਕਰਕੇ ਸੰਬੰਧ ਹੁੰਦਾ। ਇਸ ਕਰਕੇ ਜੋ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਅਸੂਲ ਕਿ ਅਲਪਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾਨ ਤਨ ਪ੍ਰੀਤ, ਉਹ ਇਹ ਜ਼ਰੂਰੀ ਹੈ ਕਿ ਜਿੰਨੀ ਕੁ ਤੁਹਾਡੇ ਸਰੀਰ ਦੀ ਲੋੜ ਹੈ ਓਨੀ ਕੁ ਖੁਰਾਕ ਖਾਧੀ ਜਾਵੇ। ਉਸ ਤੋਂ ਬਾਅਦ ਫਿਰ ਇਹ ਤਮੋਗੁਣੀ ਤੱਤ ਸਰੀਰ 'ਚ ਵੱਧ ਜਾਂਦੇ ਹਨ। ਇਸ ਕਰਕੇ ਇਹ ਬਹੁਤ ਹੀ ਇਹਦਾ ਇਹ ਜਿਹੜਾ ਸਵਾਲ ਹੈ, ਕੁਐਸਚਨ ਹੋਇਆ, ਬਹੁਤ ਇੰਪੋਰਟੈਂਸ ਹੈ। ਅੱਜ ਦੀ ਜਿਹੜੀ ਸਾਡੀ ਲਾਈਫ ਸਟਾਈਲ ਬਦਲ ਚੁੱਕੇ ਨੇ, ਕਿਸ ਤਰ੍ਹਾਂ ਦਾ ਹੋ ਗਿਆ ਤੁਸੀਂ ਜਾਣਦੇ ਹੋ। ਇਸ ਕਰਕੇ ਭਜਨ ਬੰਦਗੀ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹਦਾ ਆਹਾਰ ਦਾ ਬਹੁਤ ਹੀ ਜ਼ਰੂਰੀ ਹੈ ਕਿ ਰੱਖੀ ਜਾਵੇ। ਇਹਦੇ ਨਾਲ ਹੀ ਫਿਰ ਜਿਹੜਾ ਦੂਸਰਾ ਸਤੰਭ ਹੈ ਸਰੀਰ ਦਾ ਉਹ ਹੈ ਨੀਂਦ। ਜੇ ਨੀਂਦ, ਕਿਉਂਕਿ ਇਹਦੇ ਨਾਲ ਹੀ ਸੰਬੰਧ ਹੈ ਇਸ ਦਾ ਨੀਂਦ ਦਾ, ਜੇ ਜ਼ਿਆਦਾ ਖਾਇਆ ਜਾਂਦਾ ਹੈ ਉਹਦੇ ਬਾਰੇ ਪਾਤਸ਼ਾਹ ਕਹਿੰਦੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਓਵਰ ਡਾਈਟ ਓਵਰਵੇਟ ਕਰਾ ਦਿੰਦੀ, ਇਸ ਕਰਕੇ ਇਸ ਨੂੰ ਰੋਕਿਆ ਕਿ ਓਨੀ ਕੁ ਜਿੰਨੀ ਕੁ ਤੁਹਾਡੇ ਸਰੀਰ ਨੂੰ ਲੋੜ ਹੈ। ਜੇ ਫਿਜ਼ੀਕਲ ਵਰਕ ਹੈ ਉਹ ਜ਼ਿਆਦਾ ਛੱਕ ਸਕਦਾ, ਐਕਸਰਸਾਈਜ਼ ਕਰਦਾ ਉਹਨੂੰ ਜ਼ਿਆਦਾ ਲੋੜ ਪੈਂਦੀ ਹੈ। ਪਰ ਜਿਹਨਾਂ ਜਿਵੇਂ ਅੱਜ ਦਾ ਜੀਵਨ ਹੈ, ਲਾਈਫ ਸਟਾਈਲ ਹੈ, ਇਸ ਦੇ ਵਿੱਚ ਇਹ ਜ਼ਰੂਰੀ ਹੈ ਕਿ ਸਤੋਗੁਣੀ ਖੁਰਾਕ ਖਾਧੀ ਜਾਵੇ। ਅਤੇ ਇਹਦੇ ਨਾਲ ਹੀ ਨੀਂਦ ਜਿਹੜੀ ਸਰੀਰ ਦੀ ਉਹ ਪੂਰੀ ਹੋਵੇ। ਇਹ ਇਸ ਕਰਕੇ ਇਹਦਾ ਸੰਬੰਧ ਇੱਕ ਦੂਜੇ ਦੇ ਨਾਲ ਇੰਟਰ ਰਿਲੇਟਡ ਹਨ। ਅਤੇ ਜੇ ਜ਼ਿਆਦਾ ਖਾਣ ਨਾਲ ਓਵਰਵੇਟ, ਫਿਰ ਓਵਰਵੇਟ ਦੀਆਂ ਬਿਮਾਰੀਆਂ। ਮਹਾਰਾਜ ਜੀ ਕਹਿੰਦੇ ਨੇ ਕਿ ਗਰਦਵ ਵਾਂਗੂ ਲਾਹੇ ਪੇਟ। ਪਹਿਲੇ ਸਮਿਆਂ 'ਚ ਪੰਡਿਤ ਜਿਵੇਂ ਛਕਦੇ ਸਨ, ਧੋਤੀ ਖੋਲ ਵਿਛਾਏ ਹੇਠ, ਉਹ ਇਸ ਤਰ੍ਹਾਂ ਦੇ ਨਾਲ ਕਰਦੇ ਸਨ ਕਿ ਜਿਵੇਂ ਆਮ ਪਿੰਡਾਂ 'ਚ ਪਹਿਲਾਂ ਤੁਸੀਂ ਦੇਖਿਆ ਹੋਣਾ ਗਧੇ ਵਾਂਗੂ, ਫਿਰ ਕਹਿੰਦੇ ਉਹ ਲਿਟਣਾ, ਫਿਰ ਪਾਸੇ ਮਾਰਨੇ, ਜ਼ਿਆਦਾ ਖਾਣਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਸਮੇਂ ਮੁਤਾਬਕ, ਜਿਵੇਂ ਜਿਹੋ ਜਿਹੀ ਉਮਰ ਹੈ, ਜਿਵੇਂ ਬੱਚੇ ਨੇ ਉਹਨਾਂ ਨੂੰ ਤਾਂ ਚਲੋ ਠੀਕ ਹੈ, ਜਿਹੜੇ ਉਮਰ ਦੇ ਲਿਹਾਜ਼ ਦੇ ਨਾਲ ਹੈ, ਆਫਟਰ 40 ਜਿਵੇਂ ਹੁੰਦਾ, ਉਹਦੇ ਵਿੱਚ ਫਿਰ ਜ਼ਿਆਦਾ ਲੀਕੁਇਡ ਦੇ ਉੱਤੇ ਹੀ ਆਉਣਾ ਚਾਹੀਦਾ ਬਹੁਤਾ ਜਿਹੜੀ ਖੁਰਾਕ ਹੈ ਸਖਤ ਉਹ ਸਰੀ, ਕਿਉਂਕਿ ਇਹ ਤਿੰਨ ਹਨ ਕਿ ਸਿਰ ਜਿਹੜਾ ਹੈ ਠੰਡਾ ਹੋਵੇ, ਪੇਟ ਨਰਮ, ਪੈਰ ਗਰਮ। ਜੇ ਇਹ ਤਿੰਨ ਹੋਣ ਠੀਕ ਸਰੀਰ ਦੇ ਤਾਂ ਫਿਰ ਤਾਂ ਲੋੜ ਨਹੀਂ ਪੈਂਦੀ। ਆਮ ਕਹਾਵਤ ਹੈ ਆਯੁਰਵੇਦ ਦੀ ਕਿ ਪੈਰ ਗਰਮ, ਪੇਟ ਨਰਮ, ਸਿਰ ਠੰਡਾ, ਪਰ ਜੇਕਰ ਫਿਰ ਆਏ ਰੋਗ ਤੋਂ ਮਾਰੋ ਉਸਕੋ ਡੰਡਾ। ਇਸ ਕਰਕੇ ਇਹ ਬੋਡੀ ਦੇ ਜਿਵੇਂ ਸਿਪਟਮ ਹੁੰਦੇ, ਆਪਣਾ ਆਪ ਦਾ ਸਾਰੇ ਐਗਜ਼ਾਮਨ ਕਰੋ, ਪਤਾ ਹੀ ਲੱਗ ਜਾਂਦਾ ਕਿ ਮੈਂ ਕਿੱਥੇ ਸਟੈਂਡ ਕਰਦਾ। ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੈ ਕਿ ਇਸ ਦੇ ਉੱਤੇ ਕੰਟਰੋਲ ਹੋਵੇ ਅਤੇ ਸਤੋਗੁਣੀ ਖੁਰਾਕ ਹੋਵੇ। ਹੋਰ ਜਤਿੰਦਰ ਦਾ ਤਾਂ ਫਲੋਸਫੀ ਦਾ ਕੁਐਸਚਨ ਹੋ ਸਿੱਧਾ ਜਿਹਾ, ਠੀਕ ਹੈ, ਫਲੋਸਫੀ ਤਾਂ ਸਮਝ ਨਹੀਂ ਆਉਂਦੀ। ਫਿਰ ਮਹਾਰਾਜ ਕਹਿੰਦੇ ਹੁੰਦੇ, ਕਹਿੰਦੇ ਪਿਆਰ ਦੀ ਗੱਲ ਕਰੇ, ਗਿਆਨ 'ਚ ਤਾਂ ਫਿਰ ਭੁੱਲ ਜਾਂਦੇ, ਹੋਰ ਪਾਸੇ ਚਲੇ ਜਾਂਦੀ ਫਲੋਸਫੀ। ਇੱਕ ਪਿਆਰ ਹੈ, ਇੱਕ ਦੂਜਾ ਮੋਹ ਹੈ। ਮੋਹ ਤਾਂ ਕੁਦਰਤੀ ਹੈ, ਜਿਵੇਂ ਨਾ ਇਹ ਜਾਨਵਰਾਂ 'ਚ ਵੀ ਆ ਜਾਂਦਾ, ਆਪਣੇ ਬੱਚਿਆਂ ਦਾ। ਇੱਧਰ ਮਹਾਰਾਜ ਕਹਿੰਦੇ ਗ੍ਰਿਸ ਕਟੰਬ ਸਭ ਮੋਹ ਕਾ ਫਾਸਾ, ਇਹ ਮੋਹ ਫਸਾਉਂਦਾ ਪਿਆਰ। ਮੋਹ ਦਾ ਬਦਲਿਆ ਹੋਇਆ ਜਿਵੇਂ ਪਿਓਰ ਹੁੰਦਾ, ਪਵਿੱਤਰ ਰਿਸ਼ਤਾ ਹੁੰਦਾ, ਉਹ ਪਿਆਰ ਹੈ। ਪਿਆਰ 'ਚ ਪਿਆਰ ਦੀ ਗੱਲ ਜਿਹੜੀ ਹੁੰਦੀ ਉਹ ਦਿਲ ਤੋਂ ਹੁੰਦੀ ਹੈ। ਪਿਆਰ ਜਿਹਦੇ ਨਾਲ ਹੋ ਜਾਂਦਾ ਉਹ ਫਿਰ ਪਿਆਰ ਹੀ ਸਭ ਕੁਝ ਹੋ ਜਾਂਦਾ, ਕਿਉਂਕਿ ਗੋਡ ਇਜ਼ ਲਵ, ਲਵ ਇਜ਼ ਗੋਡ। ਪਿਆਰ ਦੇ ਵਿੱਚ ਫਿਰ ਕੁਰਬਾਨੀਓ ਕੁਰਬਾਨੀ ਹੈ, ਸਮਰਪਿਤ ਹੈ, ਸ਼ਿਕਵਾ ਨਹੀਂ, ਫਿਰ ਕੋਈ ਸ਼ਿਕਾਇਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਪਿਆਰ ਦਾ ਹੀ ਅਸੂਲ ਲਿਆਂਦਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਕਿ ਪਿਆਰ ਦੇ ਵਿੱਚ ਹੀ ਪਰਮੇਸ਼ੁਰ ਮਿਲਦਾ ਹੈ। ਅਤੇ ਪਿਆਰ 'ਚ ਫਿਰ ਕੋਈ ਸ਼ਿਕਾਇਤ ਨਹੀਂ। ਜੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ, ਕਿੰਨੀਆਂ ਸ਼ਹੀਦੀਆਂ, ਫਿਰ ਮਾਛੀਵਾੜੇ ਦੇ ਜਦੋਂ ਜਾਂਦੇ ਹਨ ਤਾਂ ਫਿਰ ਕਿੰਨਾ ਠੰਡ ਦੇ ਦਿਨਾਂ ਦੇ ਵਿੱਚ, ਸਰੀਰ 'ਤੇ ਕੋਈ ਗਰਮ ਕੱਪੜਾ ਨਹੀਂ, ਚਾਰ ਰਾਤਾਂ ਦੇ ਅਣਿੰਦਰੇ ਨੇ, 100 ਘੰਟਾ ਤਕਰੀਬਨ ਹੋ ਗਿਆ, ਅਤੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਸੁੱਖ ਆਰਾਮ ਨਹੀਂ। ਪਰ ਉੱਥੇ ਫਿਰ ਵੀ ਆਪਣੇ ਉਹ ਪਿਆਰੇ ਨੂੰ ਪਿਆਰ ਦਾ ਹੀ ਸੁਨੇਹਾ ਦੇ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਕਿ ਉਹਨੂੰ ਜਿਹੜਾ ਆਪਣਾ ਹਾਲ ਕਹਿਣਾ ਹੈ, ਕਿਹੋ ਜਿਹਾ ਕਹਿ ਰਹੇ ਨੇ ਕਿ ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣ, ਕਿ ਜੇ ਤਾਂ ਤੂੰ ਨਾਲ ਹੈ ਫਿਰ ਤਾਂ ਠੀਕ ਹੈ, ਜੇ ਤੇਰੀ ਨਾਲ ਤੂੰ ਹੈ ਨਹੀਂ, ਤੇਰਾ ਜੇ ਵਿਛੋੜਾ ਹੋ ਗਿਆ ਫਿਰ ਕਹਿੰਦੇ ਨਾਗ ਜਿਵੇਂ ਪਏ ਹਨ ਨਾਲ, ਜੇ ਉੱਪਰ ਰਜਾਈ ਵੀ ਲਈ ਆ ਉਹ ਰੋਗਾਂ ਦਾ ਘਰ ਹੈ। ਇਸੇ ਤਰ੍ਹਾਂ ਕਿ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਸੂਲ ਸਰਾਹੀ ਆ ਖਾਣ ਪੀਣ ਦਾ ਇਹਦੇ ਨਾਲ ਦੱਸਿਆ ਹੈ ਕਿ ਫਿਰ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਬਿੰਗ ਕਸਾਈਆਂ ਦਾ ਸਹਿਣਾ ਜੇ ਉਹ ਨਾਲ ਨਾ ਹੋਵੇ। ਇਸੇ ਤਰ੍ਹਾਂ ਕਿ ਫਿਰ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ, ਜਿਸ ਹਾਲਤ 'ਚ ਵੀ ਰੱਖਦਾ ਹੈ, ਜੇ ਹੁਣ ਧਰਤੀ ਗਿੱਲੀ ਹੈ ਉੱਤੇ ਕੁਝ ਲੈਣ ਨੂੰ ਨਹੀਂ, ਠੰਡ ਹੈ, ਸਾਰਾ ਹਾਲਾਤ ਐਸੇ ਬਣ ਚੁੱਕੇ ਹਨ ਕਿ ਪਿੱਛੇ ਫੌਜਾਂ ਲੱਗੀਆਂ ਹਨ, ਜੰਗ ਯੁੱਧ ਦਾ ਸਮਾਂ ਹੈ, ਉਸ ਸਮੇਂ ਵੀ ਇਹ ਸ਼ੁਕਰ ਇਹ ਪਿਆਰ, ਪਿਆਰ 'ਚ ਸ਼ਿਕਾਇਤ ਨਹੀਂ ਸ਼ਿਕਵਾ ਨਹੀਂ, ਜਿਸ ਰਜਾ 'ਚ ਰੱਖੇ ਕਿ ਉਹ ਰਜਾ 'ਚ ਰਾਜ਼ੀ ਰਹਿਣਾ, ਇਹ ਪਿਆਰ ਦੀ ਨਿਸ਼ਾਨੀ ਹੁੰਦੀ ਹੈ। ਜੇ ਪਿਆਰ ਨਾ ਹੋਵੇ ਫਿਰ ਇਨਸਾਨ ਦੇ ਉਲਾਂਭੇ ਨੇ ਕਿੰਨਾ ਹੀ ਉਹਦੇ ਵਿੱਚ ਹੁੰਦਾ ਹੈ। ਸੋ ਤੁਸੀਂ ਤੁਹਾਡਾ ਤਜਰਬਾ ਜ਼ਿਆਦਾ ਸੀ ਤਾਂ ਇੱਕ ਸਾਈਡ ਸਾਡੀ ਇਹਦੇ 'ਚ ਹੈ ਨਹੀਂ। ਦੂਜਾ ਜਿਹੜਾ ਹੁਣ ਪਰਿਵਾਰਕ ਪਿਆਰ ਹੈ ਉਹ ਪਿਆਰ ਨਹੀਂ ਹੁੰਦਾ, ਉਹ ਮੋਹ ਹੁੰਦਾ ਹੈ। ਮੋਹ 'ਚ ਫਿਰ ਇਨਸਾਨ ਉਹਨੂੰ ਕਰਨਾ ਹੀ ਹੁੰਦਾ, ਠੀਕ ਆ, ਜ਼ਿੰਮੇਵਾਰੀਆਂ ਹਨ, ਉਹ ਵੀ ਉਹ ਸਮਝ ਕੇ ਕਰੇ ਕਿ ਧੀਆਂ ਪੂਤ ਸਭ ਹਰ ਕੇ ਕੀ ਹੈ ਕਿ ਉਹ ਪਰਮੇਸ਼ਰ ਨੇ ਹੀ ਇਹ ਭੇਜੇ ਨੇ, ਕਿਉਂਕਿ ਜਿਹੜਾ ਇਹਦੇ ਉੱਤੇ ਸਾਡਾ ਜ਼ੋਰ ਨਹੀਂ ਹੁੰਦਾ ਕਿ ਅਸੀਂ ਕਿਹੜੇ ਘਰ 'ਚ ਜਨਮ ਲੈਣਾ, ਕੌੜੇ ਮਾਤਾ ਪਿਤਾ ਮਿਲਣੇ, ਬਾਕੀ ਹੋ ਕਿਹੋ ਜਿਹੀ ਆਲੇ ਦੁਆਲੇ ਸਰਕਮਸਟੈਂਸਿਸ ਹੋਣਗੇ। ਇਸ ਕਰਕੇ ਪਿਆਰ 'ਚ ਇਨਸਾਨ ਜਦੋਂ ਜੀਵਨ ਜਿਉਂਦਾ ਹੈ, ਕਿਉਂਕਿ ਪਿਆਰ 'ਚ ਕਦੇ ਤਰਕ ਨਹੀਂ ਆਉਂਦੀ, ਪਿਆਰ ਦਿਲ ਤੋਂ ਹੁੰਦਾ, ਗਿਆਨ ਦਿਮਾਗ ਤੋਂ ਹੁੰਦਾ, ਦਿਮਾਗ ਦੇ ਵਿੱਚ ਤਰਕਾਂ ਬਤਰਕਾਂ ਹਨ, ਕਿੰਤੂ ਪਰੰਤੂ ਨੇ, ਸ਼ੰਕੇ ਨੇ। ਇਸ ਕਰਕੇ ਮਹਾਂਪੁਰਸ਼ਾਂ ਦਾ ਇਹੀ ਸੀ ਕਿ ਪਿਆਰ 'ਚ ਜੀਵਨ ਲੰਘੇ। ਮਹਾਂਪੁਰਸ਼ਾਂ ਨੇ ਪਿਆਰ 'ਚ ਹੀ ਆਪਣੇ ਪਿਆਰੇ ਦੇ ਪਿਆਰ 'ਚ ਲੰਘਾਇਆ ਸਾਰਾ ਸਮਾਂ। ਅਤੇ ਇਸ ਜਦੋਂ ਰਤਵਾੜਾ ਸਾਹਿਬ ਆਖਰੀ ਸਮਾਗਮ, ਉਹਨਾਂ 'ਤੇ ਸਬਜੈਕਟ ਵੀ ਇਹ ਪਿਆਰ ਦਾ ਹੀ ਰੱਖਿਆ, ਕਿਉਂਕਿ ਪਿਆਰ ਇੱਕ ਐਸਾ ਹੈ ਜਿਹਦੇ ਵਿੱਚ ਕੋਈ ਬਹੁਤੇ ਹੱਠ ਯੋਗ ਜਾਂ ਜਪ ਤਪ ਜਾਂ ਹੋਰ ਘਾਲਣਾ ਘਾਲਣ ਦੀ ਲੋੜ ਨਹੀਂ ਪੈਂਦੀ, ਉਹਦੀ ਪ੍ਰੈਜੈਂਸ ਉਹ ਮਹਿਸੂਸ ਹੁੰਦੀ ਹੈ ਕਿ ਮੇਰਾ ਪਿਆਰਾ ਮੇਰੇ ਨਾਲ ਹੈ, ਫਿਰ ਉਹ ਜੀਵਨ ਦਾ ਸਫ਼ਰ ਬਹੁਤ ਸੌਖਾ ਲੰਘ ਜਾਂਦਾ ਇੱਥੇ ਲੋਕਾਂ 'ਚ ਵੀ, ਇਸ ਲੋਕ 'ਚ ਵੀ ਸੁੱਖ ਨਾਲ, ਕਿਉਂਕਿ ਕਦੇ ਉਹਦਾ ਕਿਸੇ ਨਾਲ ਵੈਰ ਹੋਣਾ ਹੀ ਨਹੀਂ। ਜੇ ਇੱਕ ਸੱਜਣ ਸਭ ਸੱਜਣਾ, ਜੇ ਉਹਨੂੰ ਇੱਕ ਨੂੰ ਮਿੱਤਰ ਬਣਾ ਲਿਆ ਤਾਂ ਸਾਰੇ ਮਿੱਤਰ ਬਣ ਜਾਂਦੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਨਿਆਈ, ਸਭ ਕੋ ਮੀਤ ਸਾਜਨ ਹਮ ਕੀ ਨਾ ਹਮ ਨਾ ਹੀ ਕਿਸੇ ਕੇ ਬੁਰਾਈ, ਫਿਰ ਕੋਈ ਉਹ ਦੂਸਰੀ ਗੱਲ ਰਹਿੰਦੀ ਨਹੀਂ। ਇਸ ਕਰਕੇ ਪਿਆਰ ਇੱਕ ਨਾਲ ਹੁੰਦਾ, ਇੱਕੋ ਹੀ ਦਿਲ ਹੁੰਦਾ, ਉਸ ਕਰਕੇ ਜੇ ਹੈ ਵੀ ਬਹੁਤਿਆਂ ਨਾਲ ਜੇ ਅੱਗੇ ਉਹਦੇ ਪਿਆਰੇ ਹਨ, ਕਿਉਂਕਿ ਉਹਦਾ ਤਾਂ ਸਾਰਾ ਹੀ ਸੰਸਾਰ ਹੈ, ਫਿਰ ਉਹ ਸੰਸਾਰ ਵਿੱਚ ਵੀ ਜਿਵੇਂ ਭਾਈ ਕਨ੍ਹਈਆ ਜੀ ਨੇ ਦੇਖਿਆ ਆਪਣੇ ਪਿਆਰੇ ਨੂੰ ਹੀ ਦੇਖਿਆ ਕਿ ਮੈਂ ਆਪਣੇ ਪਿਆਰੇ ਨੂੰ ਹੀ ਪਾਣੀ ਪਿਲਾਉਂਦਾ। ਸੋ ਇਸ ਕਰਕੇ ਪਿਆਰ ਦੇ ਵਿੱਚ ਆ ਕੇ ਪ੍ਰਾਪਤੀ ਹੈ, ਨਹੀਂ ਜੇ ਗਿਆਨ 'ਚ, ਗਿਆਨ ਤਾਂ ਇੱਕ ਤਰ੍ਹਾਂ ਦੇ ਨਾਲ ਖੁਸ਼ਕ ਹੁੰਦਾ, ਉਹਦੇ ਵਿੱਚ ਤਾਂ ਆ ਕੇ ਅਹਿਮ ਭਾਵ 'ਚ ਇਨਸਾਨ ਅਹਿਮ ਬ੍ਰਹਮ ਅਸਮੀ ਕਿ ਮੈਂ ਹੀ ਸਭ ਕੁਝ ਹਾਂ, ਪਰ ਇੱਥੇ ਪਿਆਰ 'ਚ ਤੂੰ ਹੈ ਕਿ ਉਹਦੇ ਵਿੱਚ ਸਾਰਾ, ਜਿਵੇਂ ਹੁਣ ਲੇਲਾ ਮਜਨੂੰ ਆਸ਼ਕੀ ਚੌਂ ਚੱਕੀ ਜਾਤੀ, ਭਾਈ ਗੁਰਦਾਸ ਜੀ ਨੇ ਵਾਰਾਂ 'ਚ ਲਿਖਿਆ, ਸੋਹਣੀ ਮਹੀਵਾਲ ਨੂੰ ਨੇ ਤਰਦੀ ਰਾਤੀ, ਉਹ ਹੁਣ ਪਿਆਰ ਭਾਵੇਂ ਇਹ ਇਸ਼ਕ ਦਾ ਜਿਹੜਾ ਸੀ ਇਹ ਦੁਨੀਆਦਾਰੀ ਦਾ ਇਹਨੂੰ ਮਜਾਜੀ ਕਿਹਾ ਹੈ, ਜਿਹੜੀ ਹਕੀਕਤ ਹੁੰਦੀ ਹੈ ਹਕੀਕੀ, ਉਹਦੇ ਵਿੱਚ ਉਹ ਪਰਮੇਸ਼ੁਰ ਨੂੰ ਆਪਣੇ ਪਿਆਰੇ ਨੂੰ ਉਸਦਾ ਸਰਗੁਣ ਸਰੂਪ ਜਾਣ ਕੇ ਪਿਆਰ ਕਰਦਾ। ਅਤੇ ਪਰ ਜੇ ਉਹਨਾਂ ਦਾ ਵੀ ਪਿਆਰ ਦੇਖਿਆ ਜਾਵੇ, ਹੁਣ ਜਦੋਂ ਮਜਨੂੰ ਨੂੰ ਕਿਸੇ ਨੇ ਦੱਸਿਆ ਕਿ ਇੱਥੇ ਲੈਲਾ ਆਈ ਸੀ, ਉਹ ਪਾਣੀ ਪੀਣ ਵਾਸਤੇ ਆਈ ਸੀ, ਉਹ ਸਾਰਾ ਹਲਟ ਜਿਹੜਾ ਸੀ ਖੂਹ ਚਲਾਈ ਜਾਂਦਾ ਹੈ, ਪਹਿਲੇ ਸਮਿਆਂ 'ਚ ਹਲਟੀਆਂ ਹੁੰਦੀਆਂ, ਉਹ ਆਪ ਬੰਦੇ ਉਹਨੂੰ ਘੁੰਮ ਕੇ ਪਾਣੀ ਕੱਢਦੇ ਸਨ। ਅਤੇ ਫਿਰ ਉਹ ਜਦੋਂ ਕਿਹਾ ਉਹ ਲੱਗਿਆ ਹੀ ਰਿਹਾ ਦਿਨ ਰਾਤ, ਜਦੋਂ ਫਿਰ ਆਈ ਲੈਲਾ ਕਿ ਮੈਂ ਆ ਗਈ, ਕਹਿੰਦੇ ਹੁਣ ਤਾਂ ਮੈਨੂੰ ਸਾਰੇ ਹੀ ਉਹੀ ਨਜ਼ਰ ਆਉਣ ਲੱਗ ਗਈ, ਕਿਉਂਕਿ ਕਰਮ ਉਪਾਸਨਾ ਗਿਆਨ ਵਿਗਿਆਨ 'ਚ ਉਹੀ ਦਿਸਣ ਲੱਗ ਜਾਂਦਾ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਭਾਈ ਗੁਰਦਾਸ ਜੀ ਨੇ ਜਿਹਨਾਂ ਨੂੰ ਇਹ ਵਰਦਾਨ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜੇ ਬਾਣੀ ਸਮਝਣੀ ਹੈ ਤਾਂ ਭਾਈ ਗੁਰਦਾਸ ਜੀ ਦੀਆਂ ਜੋ ਵਾਰਾਂ ਨੇ ਕਵਿਤ ਸਵਈਏ ਹਨ ਉਹ ਕੁੰਜੀ ਹੈ, ਉਹ ਪਹਿਲਾਂ ਸਮਝੋ ਤਾਂ ਫਿਰ ਇਹ ਸਮਝ ਆ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਪਿਆਰ ਦੇ ਉੱਤੇ ਹੀ ਸਾਰਾ ਜ਼ੋਰ ਦਿੱਤਾ ਹੈ। ਪਿਆਰ 'ਚ ਕਦੇ ਵੀ ਕਿਸੇ ਤੋਂ ਕਦੇ ਕਿੰਤੂ ਪਰੰਤੂ ਆ ਹੀ ਨਹੀਂ ਸਕਦਾ, ਪਿਆਰੇ ਦੀ ਹਰ ਅਰਦਾਸ ਸੋਹਣੀ ਲੱਗਦੀ ਹੈ। ਇਸ ਕਰਕੇ ਪਿਆਰ ਦੇ ਉੱਤੇ ਜਿਹੜਾ ਆਧਾਰਿਤ ਹੈ ਉਹ ਜੀਵਨ ਦਾ ਜਿਹੜਾ ਸਫ਼ਰ ਹੈ ਉਹਦਾ ਬਹੁਤ ਸੁਖਦਾਇਕ ਲੰਘਦਾ, ਕਿਉਂਕਿ ਕਿਸੇ ਨਾਲ ਕੋਈ ਝਗੜਾ ਹੋਣਾ ਹੀ ਨਹੀਂ ਜਦੋਂ ਪਿਆਰ ਹੋਊ। ਇਸ ਕਰਕੇ ਪਿਆਰ ਦਾ ਇਹ ਰਸਤਾ ਹੈ, ਇਹ ਮਹਾਰਾਜ ਜੀ ਦਾ ਜੋ ਮਹਾਂਪੁਰਸ਼ਾਂ ਦਾ ਦਰਸਾਇਆ ਮਾਰਗ ਹੈ ਇਹ ਪਿਆਰ ਦੇ ਉੱਤੇ ਆਧਾਰਿਤ ਹੈ। ਇਸ ਕਰਕੇ ਉਹਨਾਂ ਨੇ ਵੀ ਪਿਆਰ ਹੀ ਕੀਤਾ, ਤੁਸੀਂ ਉਹਨਾਂ ਦੇ ਪਿਆਰ ਦੇ ਵਿੱਚ ਹੀ ਜੀਵਨ ਬਸਰ ਕਰਦੇ ਹੋ। ਇੱਥੇ ਆ ਕੇ ਉਹਨਾਂ ਨੇ ਪਿਆਰ ਹੀ ਵੰਡਿਆ, ਪਿਆਰ ਹੁਣ ਇਸ ਕਰਕੇ ਇੱਕ ਪਰਿਵਾਰ ਹੁੰਦਾ ਰੂਹਾਨੀ ਪਰਿਵਾਰ, ਉਹਦਾ ਇੱਕ ਮੰਡਲ ਹੁੰਦਾ ਉਹ ਸਤਸੰਗ ਹੈ, ਕਿ ਜਦੋਂ ਸਤਸੰਗੀ ਇਕੱਠੇ ਹੁੰਦੇ ਨੇ ਗੁਰਸਿੱਖਾਂ ਮਿੱਤਾਂ ਪੁੱਤਾਂ ਪਿਆਰ ਇੱਕੋ ਪਿਆਰ ਸਾਰਿਆਂ ਦਾ ਹੁੰਦਾ, ਉਹਨਾਂ ਦੀ ਆਸਾ ਇਸ ਤੋਂ ਉਪਾਸਨਾ ਖਾਣ ਪਾਨ ਪਹਿਰਾਨ ਇੱਕ ਹੁੰਦਾ। ਇਸ ਕਰਕੇ ਉਹ ਪਰਿਵਾਰ ਦਾ ਜਿਹੜਾ ਰਿਸ਼ਤਾ ਹੈ ਉਹ ਪਿਆਰ ਦਾ ਹੈ, ਜਿਹੜੇ ਆ ਦੂਸਰੇ ਪਰਿਵਾਰ ਨੇ ਇਹਨਾਂ ਦਾ ਰਿਸ਼ਤਾ ਮੋਹ ਦਾ ਹੈ। ਇਹਦੇ ਵਿੱਚ ਇਹੀ ਫਰਕ ਹੈ ਕਿ ਮੋਹ ਫਸਾ ਦਿੰਦਾ ਪਿਆਰ ਛਡਾ ਦਿੰਦਾ, ਜਿਵੇਂ ਅੰਤ ਦੇ ਸਮੇਂ 'ਚ ਉਹ ਪਿਆਰਾ ਹੀ ਕੰਮ ਆਉਂਦਾ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦੱਸਣ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ। ਇਸ ਕਰਕੇ ਉਸ ਪਿਆਰੇ ਨੂੰ ਕਿਤੇ ਸੱਜਣ ਕਿਤੇ ਮਿੱਤਰ ਪਿਆਰੇ ਕਿਤੇ ਯਾਰੜੇ ਦਾ ਸਾਨੂੰ ਸੱਥਰ ਯਾਰ ਵੇ ਹੋਂ ਸੁੱਖ ਸਗੈਂਦੀ, ਕਿੰਨੇ ਇਹ ਸ਼ਬਦ ਹਨ ਪਿਆਰੇ, ਇਹ ਪਿਆਰ 'ਚ ਹੀ ਵਰਤੇ ਨੇ ਆਪਣੇ ਪਿਆਰੇ ਵਾਸਤੇ। ਸੋ ਪਿਆਰ ਦਾ ਦਿਲ ਦਾ ਸੌਦਾ ਜਦੋਂ ਹੋ ਜਾਂਦਾ ਉਹ ਪਿਆਰਾ ਕਿਤੇ ਜਾਂਦਾ ਵੀ ਨਹੀਂ, ਕਿ ਫਿਰ ਜਿਵੇਂ ਹੁੰਦਾ ਹੈ ਨਾ ਪਤੀ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ, ਜਿਵੇਂ ਜਾਇਦਾਦ ਹੈ ਮਾਇਆ ਹੈ ਦੀ ਵਿਰਾਸਤ ਦਾ ਮਾਲਕ ਕੋਈ ਦੂਜਾ ਉਸੇ ਸਮੇਂ ਬਣ ਜਾਂਦਾ, ਪਰ ਇਹ ਜਿਹੜੀ ਵਿਰਾਸਤ ਹੈ ਪਿਆਰ ਦੀ ਇਹਦੇ ਵਿੱਚ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਜਿਹਦੇ ਨਾਲ ਤੁਹਾਡਾ ਸੰਬੰਧ ਜੁੜ ਗਿਆ ਮਹਾਂਪੁਰਸ਼ ਨਾਲ ਉਹ ਕਦੇ ਕਿਤੇ ਗਏ ਨਹੀਂ। ਮਹਾਂਪੁਰਸ਼ਾਂ ਨੂੰ ਜੇ ਕਹਿਣਾ ਕਿ ਰਾੜਾ ਸਾਹਿਬ ਵਾਲਿਆਂ ਦੀ ਇੰਨੀ ਬਰਸੀ ਐਤਕੀ ਆ ਰਹੀ ਹੈ ਤਾਂ ਉਹਨਾਂ ਨੇ ਕਹਿਣਾ ਕਿ ਉਹ ਮੇਰੇ ਵਾਸਤੇ ਤਾਂ ਕਿਤੇ ਗਏ ਨਹੀਂ, ਇੱਕ ਨਾਲ ਪਿਆਰ ਕਰਿਆ ਕਹਿੰਦੇ ਉਹ ਸਦਾ ਹੀ ਉਹੀ ਪਿਆਰ ਉਹਨਾਂ ਨੇ ਅੱਗੇ ਸੰਸਾਰ ਨੂੰ ਵੰਡਿਆ। ਜੇ ਪਰਿਵਾਰ ਦੇ ਮੋਹ ਤੋਂ ਉੱਪਰ ਉੱਠੇ ਤਾਂ ਉਹਨਾਂ ਦਾ ਸਾਰਾ ਸੰਸਾਰ ਹੀ ਉਹਨਾਂ ਦਾ ਪਰਿਵਾਰ ਬਣ ਗਿਆ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੋ ਇਸ ਕਰਕੇ ਪਿਆਰ ਦੀ ਲੋੜ ਪੈਂਦੀ ਹੈ, ਪਿਆਰ 'ਚ ਕੋਈ ਤਰਕ ਵਿਤਰਕ ਨਹੀਂ, ਕੋਈ ਕ੍ਰਿਟੀਸਾਈਜ਼ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਆਰਗੂਮੈਂਟਸ ਨਹੀਂ ਹੁੰਦੇ, ਪਿਆਰ 'ਚ ਤਾਂ ਸਮਰਪਿਤ ਹੀ ਸਮਰਪਿਤ ਹੈ। ਪਿਆਰ ਬਾਰੇ ਦੱਸਣਾ ਵੀ ਔਖਾ ਹੈ, ਇਹ ਤਾਂ ਸਾਰੇ ਪਿਆਰੇ ਫੈਲਿਆ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ, ਕਿਤੇ ਤੁਸੀਂ ਦੇਖ ਲਓ ਇਹ ਅਨੁਭਵ ਦਾ ਵਿਸ਼ਾ, ਪਿਆਰ ਦੀ ਫੀਲਿੰਗ ਹੁੰਦੀ, ਵੇਵਸ ਹਨ, ਵਾਈਬ੍ਰੇਸ਼ਨ ਹੈ। ਹੁਣ ਇੱਥੇ ਸਤਸੰਗ ਹੁੰਦਾ, ਆਮ ਇਨਸਾਨ ਕਿਤੇ ਕਿਸੇ ਦੇ ਬੁਲਾਏ ਤੋਂ ਬਗੈਰ ਨਹੀਂ ਜਾਂਦਾ, ਪਰ ਇਹ ਐਸਾ ਦਰ ਹੈ ਜਿੱਥੇ ਸਤਸੰਗ ਦਾ ਜਹ ਦਰ ਆਪਤ ਜਾਤ ਹੈ ਹਟ ਕੇ ਨਾਹੀਂ ਕੋਏ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ। ਇਹ ਪਿਆਰ ਦਾ ਮਾਰਗ ਹੈ, ਇਸ ਕਰਕੇ ਇਹ ਹੈ ਬਹੁਤ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਫਿਰ ਉਹ ਪਿਆਰਾ ਦੇ ਪਿਆਰ 'ਚ ਪਿਆਰਾ ਕਦੇ ਵੀ ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ, ਜਿੱਧਰ ਨੂੰ ਚੱਲ ਪਏ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕਿ ਨੀਂਦਰ ਦਿਨੇ ਰਾਤ ਪੇ ਰਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋਂ ਰੇ ਮੁਕਾਮ ਨਾ ਕੋਈ ਟੋ ਚਾਲ ਪਏ ਨਿਤ ਰਹਿੰਦੇ। ਇਸ ਕਰਕੇ ਇਹਦੇ ਵਿੱਚ ਰਸੀਆ ਪੁਰਸ਼ ਇਹ ਪਿਆਰ ਦਾ ਹੀ ਸਾਰਾ ਹੈ, ਕਿਉਂਕਿ ਉਹ ਪਰਮੇਸ਼ਰ ਦੀ ਇਹ ਕਿਰਪਾ ਹੁੰਦੀ ਹੈ। ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਰਸੀਏ ਪੁਰਸ਼ ਦਾ ਮਲਾਪ ਹੁੰਦਾ ਹੈ। ਗਿਆਨੀ ਤਾਂ ਜੇ ਮਿਲ ਵੀ ਜਾਣ ਤਾਂ ਉਹਨਾਂ ਨੇ ਗਿਆਨ ਦੀ ਗੱਲ ਕਰਨੀ, ਉਹਨਾਂ ਨੇ ਤਰਕ ਵਿਤਰਕ ਦੀ ਕਰਨੀ, ਉਹਨਾਂ ਨੇ ਸ਼ਰ੍ਹਾਂ ਦੀ ਕਰਨੀ, ਕਰਮ ਕਾਂਡ ਦੀ ਕਰਨੀ, ਕਿਉਂਕਿ ਸਿਧਾਂਤ ਨਾ ਹੋਵੇ ਉਹ ਇਹਨਾਂ ਗੱਲਾਂ 'ਚ ਫਸਾ ਦਿੰਦਾ। ਇਸ ਕਰਕੇ ਗਿਆਨੀ ਨੂੰ ਉਹ ਰਸੀਏ ਪੁਰਸ਼ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਸੀਏ ਪੁਰਸ਼ ਉਹ ਕੀ ਕਹਿ ਰਹੇ ਨੇ ਕਿ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਜਾ ਰਹੀਆਂ। ਉਹ ਬਲਬਲੇ ਦਾ ਦੇਸ਼ ਹੈ ਜਿਹੜਾ, ਉਹ ਇੱਕ ਵਾਈਬ੍ਰੇਸ਼ਨ ਹੁੰਦੀ, ਵੇਵਸ ਹੁੰਦੀਆਂ ਹਨ ਕਿ ਉਹ ਆਉਂਦੀਆਂ ਨੇ ਪਿਆਰੀਆਂ ਪਿਆਰੀਆਂ, ਉਹਦੇ ਵਿੱਚ ਫਿਰ ਬੋਲਣ ਦੀ ਵੀ ਲੋੜ ਨਹੀਂ ਪੈਂਦੀ, ਉਹ ਪਿਆਰ ਹੀ ਪਿਆਰ ਸਾਰੇ ਪਾਸੇ ਨਜ਼ਰ ਆਉਂਦਾ। ਇਸ ਕਰਕੇ ਇਹ ਸਤਸੰਗ ਮੰਡਲ ਦੇ ਵਿੱਚੋਂ ਇਹ ਪਿਆਰ ਦੀਆਂ ਐਸੀਆਂ ਤਰੰਗਾਂ ਆਉਂਦੀਆਂ, ਵੇਵਸ ਆਉਂਦੀਆਂ ਹਨ। ਇਸ ਕਰਕੇ ਸਤਸੰਗ ਵੱਲ ਨੂੰ ਇਨਸਾਨ ਜਦੋਂ ਆਉਂਦਾ ਸਮਝੋ ਕਿ ਪਿਆਰ ਦੇ ਕਦਮ ਉਸਦੇ ਵੱਧ ਰਹੇ ਹਨ ਆਪਣੇ ਪਿਆਰੇ ਵੱਲ ਨੂੰ। ਸੋ ਇਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਕਿ ਇਸ ਅਸੂਲ ਨੂੰ ਅਪਣਾਇਆ ਜਾਵੇ। ਬਾਕੀ ਠੀਕ ਹੈ, ਇਹ ਜੇ ਪਿਆਰ ਕਰਦੇ ਸਾਡੀ ਕਿਸੇ ਨਾਲ ਕੋਈ ਰੌਲਾ ਵੀ ਨਹੀਂ, ਕਿਸੇ ਨਾਲ ਕੋਈ ਲੜਾਈ ਵੀ ਨਹੀਂ। ਗਿਆਨੀ ਜੋ ਹੁੰਦੇ ਠੀਕ ਹੈ, ਉਹਨਾਂ ਨੇ ਆਪਣੀਆਂ ਤਰਕਾਂ ਬਤਰਕਾਂ 'ਚ ਫਸੇ ਰਹਿਣਾ ਹੁੰਦਾ। ਗਿਆਨ ਦਾ ਮੰਡਲ ਜਿਹੜਾ ਹੈ ਦਿਮਾਗ ਦਾ ਹੈ, ਇਸੇ ਕਰਕੇ ਇਹ ਜਿਹੜੇ ਸੀ ਵੱਡੇ ਵੱਡੇ ਰਸਤੇ ਉਹ ਆਪਣੇ ਭਟਕ ਗਏ। ਵੱਡੇ ਵੱਡੇ ਫਿਲੋਸਫਰ ਜੋਗੀ ਮਹਾਰਾਜ ਨੇ ਤਾਂ ਕਹਿ ਦਿੱਤਾ ਕਿ ਜਿਹੜਾ ਗਿਆਨ 'ਚ ਹੈ ਪੜ੍ਹਿਆ ਮੂਰਖ ਆਖੀ ਹੈ, ਉਹ ਮੂਰਖ ਹੈ ਜਿਸ ਵਿੱਚ ਲੱਭ ਲੋਭ ਹੰਕਾਰ ਉਹ ਇਹਨਾਂ ਦੇ ਵਿੱਚ ਪੈ ਜਾਂਦਾ। ਇਸ ਕਰਕੇ ਪਿਆਰ ਦਾ ਮਾਰਗ ਬਹੁਤ ਜ਼ਰੂਰੀ ਹੈ। ਇਹ ਪਿਆਰ ਜੇ ਕੋਈ ਕਹੇ ਕਿ ਮੈਨੂੰ ਪਿਆਰ ਨਹੀਂ ਕੋਈ ਕਰਦਾ, ਪਿਆਰ ਤਾਂ ਦਿੱਤਾ ਜਾਂਦਾ ਹੈ, ਉਹੀ ਸਾਨੂੰ ਵਾਪਸ ਆਉਂਦਾ ਹੈ। ਇਸ ਕਰਕੇ ਜਦੋਂ ਅਸੀਂ ਆਪਣੇ ਪਿਆਰੇ ਨੂੰ ਪਿਆਰ ਕਰਦੇ ਉਦੋਂ ਉਹਦੇ ਵੱਲੋਂ ਵੀ ਫਿਰ ਉਹ ਕਿੰਨੇ ਗੁਣਾ ਕਿੰਨਾ ਉਹ ਜਿਵੇਂ ਕੌਡੀ ਅਗਰ ਭਾਗ ਰੱਖੇ ਚਰਨ ਛਰਨ ਗੁਰੂ ਇੱਕ ਪਿੰਡ ਜਾਏ ਚੱਲ ਸਤਿਗੁਰੂ ਕੋਟ ਪਿੰਡ ਆ ਕੇ ਹੋਏ ਲੇਤ ਹੈ। ਇਹ ਜੇ ਪਿਆਰ ਦੇ ਕਦਮ ਆਪਣੇ ਪਿਆਰੇ ਵੱਲ ਨੂੰ ਵੱਧਦੇ ਉਹ ਅੱਗੋਂ ਵੀ ਉਹਦਾ ਰਿਸਪੋਂਸ ਆਉਂਦਾ, ਉਹ ਕਿੰਨੇ ਹੀ ਕਦਮ ਆਪਣੇ ਵੱਲ ਨੂੰ ਆਉਂਦਾ। ਇਸ ਕਰਕੇ ਪਿਆਰ ਦਾ ਭਾਵੇਂ ਇਹਦੇ 'ਤੇ ਕਿੰਨੇ ਹੀ ਬੋਲੀ ਜਾਓ, ਪਿਆਰ 'ਚ ਤਾਂ ਉਹੀ ਗੱਲ 'ਚ ਵਾਰ ਵਾਰ ਕਰੀ ਜਾਓ, ਉਹੀ ਬੜੀ ਪਿਆਰੀ ਲੱਗਦੀ ਹੈ ਜੇ ਪਿਆਰੇ ਦੀ ਕੋਈ ਗੱਲ ਕਰਦੇ ਵੀ ਹਾਂ। ਘਰ 'ਚ ਆਪਾਂ ਮਹਾਂਪੁਰਸ਼ ਦੱਸਿਆ ਕਰਦੇ ਕਿ ਅਸੀਂ ਰਾੜਾ ਸਾਹਿਬ ਵਾਲੇ ਮਹਾਰਾਜ ਦੀ ਗੱਲ ਕਰਨੀ, ਪਹਿਲਾਂ ਕਰ ਲੈਣੀ ਦੁਬਾਰਾ ਫਿਰ ਕਰਨੀ, ਦੁਬਾਰਾ ਜਦੋਂ ਤੀਜੀ ਚੌਥੀ ਕਿੰਨੀ ਵਾਰ ਜੀ ਵਾਰੀ ਕਰੀ ਜਾਣੀ, ਹਰ ਵਾਰੀ ਕਹਿੰਦੇ ਸਾਨੂੰ ਨਵੀਂ ਲੱਗਣੀ। ਸੋ ਸਤਸੰਗ ਹੁੰਦਾ ਵੀ ਉਹੀ ਹੈ ਜਿੱਥੇ ਆਪਣੇ ਉਹ ਪਿਆਰੇ ਦੀ ਬਾਤ ਚੱਲਦੀ ਹੈ। ਜੇ ਉਹ ਪਿਆਰ ਵਿੱਚੋਂ ਨਿਕਲ ਗਿਆ ਫਿਰ ਇਹ ਸਤਸੰਗ ਵੀ ਨਹੀਂ ਹੁੰਦਾ ਉਹ। ਇਸ ਕਰਕੇ ਬਹੁਤ ਇਹ ਜ਼ਰੂਰੀ ਹੈ ਕਿ ਇਹ ਸਤਸੰਗ ਦਾ ਮੰਡਲ ਉਹ ਪਿਆਰ ਦਾ ਹੀ ਮੰਡਲ ਹੈ, ਇਹ ਬਣਿਆ ਰਹੇ। ਇਹ ਇੱਕ ਰੂਹਾਨੀ ਪਰਿਵਾਰ ਹੈ, ਇਹਦੇ ਵਿੱਚ ਕਦੇ ਕਦੇ ਦਵੈਤ ਨਹੀਂ ਆ ਸਕਦੀ ਜੇ ਪਿਆਰ ਹੈ। ਗਿਆਨ 'ਚ ਤਾਂ ਗੱਲਾਂ ਆਉਣਗੀਆਂ ਕਿ ਆਹ ਹੈ, ਉਹ ਨਹੀਂ, ਇਹ ਨਹੀਂ, ਉਹ ਨਹੀਂ, ਠੀਕ ਨਹੀਂ। ਸੋ ਠੀਕ ਹੈ, ਪਿਆਰ ਦੇ ਵਿੱਚ ਫਿਰ ਸਭ ਕੁਝ ਮਨਜ਼ੂਰ ਹੋ ਜਾਂਦਾ। ਪਿਆਰ 'ਚ ਤਾਂ ਸਮਰਪਿਤ ਹੀ ਸਮਰਪਿਤ ਹੈ, ਪਿਆਰ 'ਚ ਦੂਜੀ ਗੱਲ ਹੈ ਹੀ ਨਹੀਂ। ਸੋ ਇਸ ਕਰਕੇ ਇਹਦੇ 'ਤੇ ਭਾਵੇਂ ਤੁਸੀਂ ਕਿੰਨਾ ਵਾਰੀ ਬੋਲੀ ਜਾਓ, ਪਿਆਰ ਤਾਂ ਹੈ ਹੀ ਪਿਆਰ ਜਿਹੜਾ। ਹਾਂ, ਸੰਤ ਸਤਸੰਗ 'ਚ ਵੀ ਕਹਿੰਦੇ ਪਿਆਰ ਦੀ ਉਹ ਗੱਲ ਆ ਜਾਂਦੀ ਨਾ, ਸੰਤ ਸੰਗ ਅੰਤਰ ਪ੍ਰਭ ਡਿੱਠਾ, ਜਦੋਂ ਅੰਦਰ ਦੇਖਿਆ ਫਿਰ ਕਹਿੰਦੇ ਨਾਮ ਪ੍ਰਭੂ ਕਾ ਲਾਗਾ ਮਿੱਠਾ, ਉਹ ਫਿਰ ਮਿੱਠਾ, ਉਹ ਫਿਰ ਪਿਆਰਾ ਹੀ ਲੱਗਦਾ। ਨਹੀਂ ਤਾਂ ਜਦੋਂ ਇਹ ਨਾ ਹੋਵੇ, ਕਸੰਗ ਹੋਵੇ, ਤਾਂ ਫਿਰ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਗੀ ਵਿਦ ਨੈਨੋ ਡਿੱਠੀ, ਉਹਨੂੰ ਫਿਰ ਉਹ ਬੁਰੀ ਲੱਗਦੀ ਹੈ ਸਤਸੰਗ। ਉਹ ਕਹੂਗਾ ਇਹ ਜਿਹੜੀ ਸ਼ਰਾਬ ਹੈ, ਹੈ ਤਾਂ ਉਹ ਕੌੜੀ ਹੈ ਪਰ ਉਹਨੂੰ ਮਿੱਠੀ ਲੱਗਦੀ ਹੈ ਨਸ਼ੇ 'ਚ, ਅਤੇ ਅੰਮ੍ਰਿਤ ਉਹਨੂੰ ਕੌੜਾ ਲੱਗਦਾ ਜਿਹੜਾ ਨਾਮ ਹੈ। ਇਸ ਕਰਕੇ ਉਹ ਇਹਨਾਂ ਤੋਂ ਫਿਰ ਦੂਰ ਰਹਿ ਕੇ ਇਸ ਮੰਡਲ 'ਚ ਤੁਸੀਂ ਰਹਿ ਸਕਦੇ। ਜੇ ਉਹਨਾਂ ਦਾ ਪਰਛਾਵਾਂ ਵੀ ਪੈ ਗਿਆ, ਉਹ ਵੀ ਕਈ ਵਾਰੀ ਨਾ ਮਨ 'ਚ ਤਰਕ ਬਤਰਕ ਸ਼ੰਕਾ ਖੜ੍ਹਾ ਕਰ ਦਿੰਦਾ। ਇਸੇ ਕਰਕੇ ਪਿਆਰ ਦਾ ਮਾਰਗ ਪ੍ਰਵਾਨ ਹੁੰਦਾ ਇਸ ਰਸਤੇ 'ਚ, ਉਹ ਸਤਸੰਗ ਦਾ ਮਾਰਗ ਜਿਹੜਾ।
ਸਹੀ ਹੋਏਗਾ ਜਿੱਦਾਂ ਕਈ ਕੋਟ ਸਤਸੰਗ
ਹਾਂਜੀ ਉਹੀ ਰੰਗ ਪਿਆਰ ਨੂੰ ਹੀ ਕਿਹਾ ਰੰਗ ਵੀ ਹਾਂਜੀ ਹਾਂਜੀ ਆਹੀ ਹੈ ਰਸਤਾ ਇਹੀ ਹੈ ਕਲਯੁਗ 'ਚ ਇਸੇ ਕਰਮ ਨੂੰ ਉਹਨਾਂ ਨੇ ਮਹਾਰਾਜ ਨੇ ਕਿਹਾ ਵੀ ਇਹ ਬਾਕੀ ਕਰਮ ਤਾਂ ਹੁਣ ਠੀਕ ਨਹੀਂ ਰਹੇ ਜੇ ਹੁਣ ਕਰਦੇ ਵੀ ਹੈ ਉਹਨਾਂ ਤੋਂ ਸਾਰਿਆਂ ਦੀ ਗਿਣਤੀ ਕਰੀ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸੰਗ ਨ ਛੁਟਕਿਓ ਅਦਕ ਅਹਮਦ ਵਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮਾ ਅਨੇਕਾ ਹਾਰ ਪਰਿਓ ਸਵਾਮੀ ਕਹਿ ਦੁਆਰਾ ਦੀਜੈ ਬੁੱਧ ਵਿਵੇਕਾ ਜਦੋਂ ਵਿਵੇਕ ਬੁੱਧ ਨਾਲ ਵਿਚਾਰ ਕਰੀ ਜਾਂਦੀ ਜਾਂ ਹੁਣ ਪਾਠ ਪੜ੍ਹਦੇ ਸੀ ਗ੍ਰਾਮਿਕਲੀ ਉਹਦੇ ਵਾਸਤੇ ਬਹੁਤ ਸਮਾਂ ਲੱਗ ਜਾਂਦਾ ਪਹਿਲਾਂ 'ਚ ਪੜ੍ਹਦੇ ਸੀ ਵੇਦ ਪੜ੍ਹੇ ਮੁੱਖ ਟੀਕਾ ਸੈਥ ਟੀਕਾ ਨਾਲ ਕਰਦੇ ਉਮਰਾਂ ਬਹੁਤ ਸਮਾਂ ਇਹਦੇ 'ਤੇ ਲੰਘ ਜਾਂਦਾ ਸੀ ਪਰ ਕਹਿੰਦੇ ਉਹਦੇ ਨਾਲ ਕੀ ਹੁੰਦਾ ਸੀ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਣਾ ਸੀ ਸੰਗ ਨਾ ਛੁਟਕੇ ਉਦਕ ਅਹਮ ਬੁੱਧ ਵਾਧੇ ਉਹ ਪੰਜਾਂ ਦੇ ਨਾਲੋਂ ਸੰਗ ਨਹੀਂ ਸੀ ਛੁੱਟਦਾ ਉਹੀ ਗੁੱਸਾ ਆਉਂਦਾ ਉਹੀ ਦੂਜੀਆਂ ਗੱਲਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਦੇ ਸਤ੍ਰਿਸ਼ਨਾ ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ ਇਹ ਫਿਰ ਪੰਜਾਂ ਤੋਂ ਛੁੱਟਦਾ ਨਹੀਂ ਸੀ ਉਹਦੇ ਨਾਲ ਬੰਨਿਆ ਜਾਂਦਾ ਸੀ ਫਿਰ ਬਾਕੀ ਜਿਹੜੇ ਕਰਮ ਸੀ ਨਿਵਲੀ ਕਰਮ ਭਯੰਗਮ ਕਾਠੀ ਰੇਚ ਕਪੂਰਕ ਕੁੰਭ ਕਰੇ ਉਹ ਜੋਗੀ ਕਰਦੇ ਸੀ ਉਹ ਉਹਨਾਂ 'ਚ ਪੁਰਾਣਾ ਜਾਮ 'ਚ ਲੰਬੀਆਂ ਉਮਰਾਂ ਸੀ ਦਿਮਾਗ ਵਧੀਆ ਸੀ ਦਿਲ ਤਕੜੇ ਸੀ ਉਹ ਕਰ ਲੈਂਦੇ ਸੀ ਪਰ ਮਹਾਰਾਜ ਕਹਿੰਦੇ ਵੀ ਇਹ ਮਾਰਗ ਹੋਰ ਤਰ੍ਹਾਂ ਦਾ ਹੋ ਗਿਆ ਔਖਾ ਬਹੁਤ ਹੈ ਮਨ ਹਟ ਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਇਸ ਕਰਕੇ ਫਿਰ ਇਹ ਕਹਿੰਦੇ ਉਹ ਵਿਵੇਕ ਬੁੱਧ ਦੀ ਵਿਚਾਰ ਦੇ ਨਾਲ ਜਦੋਂ ਕਰੋ ਫਿਰ ਸਾਰਿਆਂ ਤੋਂ ਵੱਡਾ ਸ੍ਰੇਸ਼ਟ ਕਰਮ ਇਹੀ ਹੈ ਵੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾਂ ਕਹੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਇਹ ਜੇ ਕੋਈ ਪੁਰਬਲਾ ਕਰਮ ਹੋਵੇ ਫਿਰ ਉਹ ਸਤਸੰਗ ਮੰਡਲ 'ਚ ਆਉਂਦਾ ਨਹੀਂ ਤਾਂ ਸਤਸੰਗ 'ਚ ਆਉਂਦਾ ਹੀ ਨਹੀਂ ਕਰਮ ਨਾ ਹੋਵੇ
ਪਰਿਵਾਰ ਨੂੰ ਜਿੱਦਾਂ ਮਤਲਬ ਹਰ ਵੇਲੇ ਕੋਈ ਇੱਦਾਂ ਇੱਦਾਂ ਦੀ ਵਿਧੀ ਵਿਧਾਨ ਇਹਨਾਂ ਨੂੰ ਛੋਟਾ ਜਿਹਾ ਸੌਖੇ ਤਰੀਕੇ ਨਾਲ ਦੱਸੋ ਨਿਆਣਿਆਂ ਨੂੰ ਵੀ ਜਿਹਦੇ ਨਾਲ ਬਾਹਲਾ ਇਹਨਾਂ ਨੂੰ ਇਹ ਵੀ ਨਾ ਹੋਵੇ ਟਾਈਮ ਸਪੈਂਡ ਕਰਨਾ ਪਵੇ ਕਿਉਂਕਿ ਮਹਾਂਪੁਰਸ਼ਾਂ ਕੋਲ ਤਾਂ ਸਾਰਿਆਂ ਹੁੰਦਾ ਇਹ ਤਰੀਕੇ ਵਿਧੀਆਂ ਕੋਈ ਇਹਨਾਂ ਨੂੰ ਥੋੜ੍ਹਾ ਜਿਹਾ ਜਿੱਦਾਂ ਇਹ ਤਰੀਕਾ ਦੱਸ ਦਿੰਦੇ ਸਾਰਿਆਂ ਦਾ ਇੰਟਰਸਟ ਪਵੇ ਵੀ ਹਾਂ ਇੰਨਾ ਕੀ ਕਰ ਲਏ ਇਹਦੇ ਨਾਲ ਤੁਹਾਡਾ ਪਾਰ ਤਾਰਾ ਹੋ ਜਾਏ
ਇਸ ਇਹਦੇ ਵਾਸਤੇ ਤਾਂ ਮਹਾਰਾਜ ਕਹਿੰਦੇ ਨਾ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ ਇਹਦੇ ਵਾਸਤੇ ਕਿਉਂਕਿ ਆਹ ਸਹਿਜ ਦਾ ਮਾਰਗ ਹੈ ਸਹਿਜ ਦੇ ਵਿੱਚ ਜੇ ਚੱਲਦੇ ਹੈ ਫਿਰ ਕਦੇ ਰੌਲਾ ਨਹੀਂ ਸਹਿਜ 'ਚ ਫਿਰ ਬੱਚਿਆਂ ਨੂੰ ਵੀ ਸਹਿਜ ਨਾਲ ਹੀ ਕਿਹਾ ਜਾਂਦਾ ਹਰ ਕਾ ਬਲੋਵਣਾ ਬਲੋਵਾ ਮੇਰੇ ਭਾਈ ਸਹਿਜ ਬਲੋਵੋ ਜੈਸੇ ਤੱਤ ਨਾ ਜਾਈ ਸੋ ਇਸ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਾਰਡਨ ਬਹੁਤਾ ਪਾਉਣਾ ਪ੍ਰੈਸ਼ਰ ਪਾਉਣਾ ਪ੍ਰੈਸ਼ਰ 'ਚ ਫਿਰ ਬੱਚੇ ਬਾਅਦ 'ਚ ਹੋਰ ਪਾਸੇ ਚਲੇ ਜਾਂਦੇ ਇਹਨਾਂ ਦੀ ਸਾਈਕੋਲੋਜੀ ਰੀਡ ਕਰੇ ਜਿਹੜੀਆਂ ਮਾਵਾਂ ਜਿਵੇਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਜੇ ਇੱਧਰਲੇ ਪਾਸੇ ਨੂੰ ਲਿਆਉਣ ਫਿਰ ਉਹ ਸੰਸਕਾਰ ਬਣ ਜਾਂਦਾ ਸਤਸੰਗ ਦੇ ਵਿੱਚ ਆਉਣ ਬੱਚੇ ਬੈਠ ਕੇ ਨਾਮ ਨਾਲ ਜੁੜਨ ਉਹਨਾਂ ਨੂੰ ਸੁਭਾਅ ਬਣ ਜਾਵੇ ਜੇ ਤਾਂ ਬਚਪਨ ਤੋਂ ਬਣਾ ਲਿਆ ਫਿਰ ਤਾਂ ਹੈ ਜੇ ਉਹਨਾਂ ਨੂੰ ਬਾਅਦ 'ਚ ਤੁਸੀਂ ਕਹਿੰਦੇ ਫਿਰ ਉਹਨਾਂ ਦੀ ਮਰਜ਼ੀ ਹੈ ਫਿਰ ਤਾਂ ਇੱਥੇ ਤਾਂ ਰਾਈਟ ਹਿਊਮਨ ਰਾਈਟ ਦੀ ਗੱਲ ਚੱਲਦੀ ਹੈ ਤੁਸੀਂ ਕਹਿ ਵੀ ਨਹੀਂ ਸਕਦੇ ਉਹਨਾਂ ਨੂੰ ਇਸ ਕਰਕੇ ਇਹੀ ਜਿਹੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਵੀ ਜੋੜਨ ਦਾ ਯਤਨ ਕਰੇ ਜਿੱਥੇ ਸਤਸੰਗ ਮੰਡਲ ਹੈ ਜਦੋਂ ਆਪ ਆਉਂਦੇ ਬੱਚੇ ਨਾਲ ਛੋਟੀ ਉਮਰ ਤੋਂ ਹੀ ਲਿਆਉਣੀ ਸ਼ੁਰੂ ਕਰ ਲਓ ਫਿਰ ਤਾਂ ਠੀਕ ਹੈ ਹੁਣ ਜਿਵੇਂ ਇੱਥੇ ਹੈ ਆਪੇ ਹੀ ਅੱਗੇ ਫਿਰ ਚੱਲੀ ਜਾਂਦੀ ਹੈ ਸਤਸੰਗ ਮੰਡਲ ਉਸੇ ਤਰ੍ਹਾਂ ਦੇ ਨਾਲ ਕੰਪੈਲ ਨਾ ਕਰੇ ਪ੍ਰੈਸ਼ਰ ਨਾ ਬਣਾਵੇ ਜੇ ਤੁਸੀਂ ਜੇ ਤਾਂ ਟਾਹਣੀ ਨਰਮ ਹੈ ਮੁੜ ਜਾਂਦੀ ਹੈ ਸਖਤ ਹੈ ਉਹ ਫਿਰ ਟੁੱਟ ਜਾਂਦੀ ਹੈ ਫਿਰ ਉਹ ਬਿਲਕੁਲ ਹੀ ਬਾਗੀ ਹੋ ਜਾਂਦੇ ਇਸ ਕਰਕੇ ਸ਼ੁਰੂ ਤੋਂ ਜੇ ਤੁਸੀਂ ਕਰ ਸਕਦੇ ਉਹਨਾਂ ਨੂੰ ਇਸ ਪਾਸੇ ਵੱਲ ਜੋੜ ਸਕਦੇ ਬਚਪਨ ਤੋਂ ਹੀ ਕਿਉਂਕਿ ਇੱਕ ਫਰਜ਼ ਬਹੁਤ ਜ਼ਰੂਰੀ ਹੈ ਜ਼ਿੰਮੇਵਾਰੀ ਹੈ ਜੇ ਤੁਸੀਂ ਇੱਥੇ ਧਨ ਦੌਲਤ ਕਮਾਇਆ ਵੱਡੀਆਂ ਜਾਇਦਾਦਾਂ ਬਣਾਈਆਂ ਬੱਚਿਆਂ ਦੇ ਵੱਲ ਧਿਆਨ ਨਾ ਗਿਆ ਉਹ ਫਿਰ ਜੇ ਇੱਕ ਵੀ ਆ ਗਿਆ ਵਿੱਚ ਕੁੱਲ ਸਾਰੀ ਡੋਬ ਦੂ ਇਸ ਕਰਕੇ ਇੱਧਰ ਥੋੜ੍ਹਾ ਜਿਹਾ ਇਹੀ ਧਿਆਨ ਉਹਨਾਂ ਦਾ ਦੇਵੇ ਵੀ ਪਿਆਰ ਨਾਲ, ਉਹਨਾਂ ਨੂੰ ਸਹਿਜ ਨਾਲ ਇਸ ਪਾਸੇ ਵੱਲ ਨੂੰ ਲਿਆਵੇ। ਜੇ ਚਲੋ ਇੱਧਰ ਨੂੰ ਇਹ ਤਾਂ ਨਹੀਂ ਵੀ ਕਿ ਆਉਣ, ਪਰ ਉਹ ਉਹਨਾਂ ਨੂੰ ਥੋੜ੍ਹਾ ਬਹੁਤ ਦੱਸੇ ਟਕਨੀਕ ਇਹ ਰਿਲੈਕਸ ਜੇ ਹੋਣ ਦੀ। ਉੱਥੇ ਰਤਵਾੜਾ ਸਾਹਿਬ ਬੱਚਿਆਂ ਦੇ ਜਿਹੜੇ ਸਕੂਲ 'ਚ ਪੜ੍ਹਦੇ ਉਹਨਾਂ ਦੇ ਬਲੱਡ ਪ੍ਰੈਸ਼ਰ ਟੈਸਟ ਹੋਏ, ਤਕਰੀਬਨ 90% ਬੱਚਿਆਂ ਦੇ ਬਲੱਡ ਪ੍ਰੈਸ਼ਰ ਹਾਈ। ਉਹ ਜਦੋਂ ਉਹਨਾਂ ਦਾ ਦੇਖਿਆ ਕਾਰਡ ਬਣੇ, ਉਹਨਾਂ ਦੇ ਸਾਈਕੋਲੋਜਿਸਟ ਆਏ ਦੇ, ਉਹ ਕਹਿੰਦੇ ਵੀ ਇਹਨਾਂ ਨੂੰ ਜਿਹੜਾ ਪ੍ਰੈਸ਼ਰ ਹੈ ਇਹ ਪ੍ਰੈਸ਼ਰ ਹੀ ਚੱਲ ਰਿਹਾ ਸਾਰੇ ਪਾਸੇ ਤੋਂ, ਜੇ ਘਰ ਜਾਂਦੇ ਉਹ ਵੀ ਅਤੇ ਇੱਥੇ ਸਕੂਲ ਜਾਂਦੇ ਇੱਥੇ ਵੀ ਪ੍ਰੈਸ਼ਰ ਹੈ। ਇਸ ਕਰਕੇ ਕਹਿੰਦੇ ਇਹ ਇਹਨਾਂ ਦਾ ਰਿਲੈਕਸ ਹੋਣ, ਫਿਰ ਉੱਥੇ ਇੱਕ ਪੀਰੀਅਡ ਰੱਖਿਆ ਜਿਹਦੇ ਵਿੱਚ ਉਹ ਸਵਾਮੀ ਜੀ ਸੀ, ਫਿਰ ਉਹਨਾਂ ਨੂੰ ਆ ਬਰੀਥਿੰਗ ਐਕਸਰਸਾਈਜ਼ ਜਿਵੇਂ ਹੁੰਦੀ ਸਵਾਸ ਦਾ ਅਭਿਆਸ ਵੀ ਇਹਦੇ ਨਾਲ ਪੁਰਾਣਾ ਜਾਂ ਛੋਟਾ ਜਿਹਾ ਜਿਵੇਂ ਹੁੰਦਾ ਵੀ ਸਵਾਸ ਦੇ ਨਾਲ ਉਹਨਾਂ ਨੂੰ ਕਰਾਉਣਾ, ਫਿਰ ਉਹ ਠੀਕ ਹੋ ਗਏ, ਉਹਨਾਂ ਦੀ ਅਗਲੀ ਰਿਪੋਰਟ ਨੋਰਮਲ ਆ ਗਈ। ਸੋ ਇਸ ਕਰਕੇ ਤੁਸੀਂ ਜਦੋਂ ਆਪ ਬੈਠਦੇ ਹੋ ਧਿਆਨ 'ਚ ਜਾਂ ਹੋਰ ਜੇ ਉਹ ਵੀ ਹੁਣ ਤੁਹਾਨੂੰ ਦੇਖ ਕੇ ਲੱਗ ਜਾਣ ਬਹੁਤ ਸੋਹਣਾ ਹੁੰਦਾ, ਪਰ ਜੇ ਆਪ ਨਹੀਂ ਕਰਦੇ ਉਹਨਾਂ ਨੂੰ ਕਹਿੰਦੇ ਕਰੋ ਫਿਰ ਉਹ ਕਰਦੇ ਨੇ। ਇਸ ਕਰਕੇ ਬਚਪਨ ਤੋਂ ਹੀ ਉਹਨਾਂ ਦੀ ਸਾਈਕੋਲੋਜੀ ਰੀਡ ਕਰੋ ਵੀ ਇਹਨਾਂ ਨੂੰ ਆਪਾਂ ਇਸ ਪਾਸੇ ਵੱਲ ਨੂੰ ਤੋਰਨਾ, ਫਿਰ ਚੱਲਦੇ ਨਹੀਂ ਤਾਂ ਸਮੇਂ ਦੇ ਨਾਲ ਫਿਰ ਹੋਰ ਤਰ੍ਹਾਂ ਹੋ ਜਾਂਦਾ। ਗੋਰਿਆਂ ਨੇ ਤਾਂ ਟਕਨੀਕ ਇਹ ਨਵੀਂ ਕੱਢ ਲਈ ਵੀ ਟੀਨ ਲਾ ਦਿੰਦੇ ਹੋ 13 ਤੋਂ 19 ਤੱਕ, ਵੀ ਇਸ ਉਮਰ 'ਚ ਤਾਂ ਫਿਰ ਇਹਨਾਂ ਨੂੰ ਕਹਿਣਾ ਹੀ ਔਖਾ ਹੋ ਜਾਂਦਾ, ਫਿਰ ਤਾਂ ਇਹ ਹੋਰ ਤਰ੍ਹਾਂ ਦੇ ਉਲਟਾ ਹੋ ਜਾਂਦਾ। ਇੰਦਰਾ ਗਾਂਧੀ ਕਹਿੰਦੀ ਜਿੰਨਾ ਮੈਨੂੰ ਮੇਰਾ ਪਿਤਾ ਨਹਿਰੂ ਰੋਕਦਾ ਸੀ ਵੀ ਆਹ ਬੁੱਕ ਨਾ ਪੜ੍ਹੀ, ਕਹਿੰਦੀ ਮੈਂ ਬਾਥਰੂਮ 'ਚ ਪੜ੍ਹੀ ਜਾ ਕੇ, ਵੀ ਉਹ ਜਿਹੜੀ ਗੱਲ ਤੋਂ ਰੋਕੋ ਫਿਰ ਕਈ ਵਾਰੀ ਬੱਚੇ ਉਸ ਪਾਸੇ ਨੂੰ ਜਾਂਦੇ ਆ। ਇਹ ਤਾਂ ਪਿਆਰ ਦੇ ਮਾਰਗ ਨਾਲ ਹੀ ਸੈੱਟ ਹੁੰਦਾ ਸਾਰਾ ਕੰਮ, ਨਹੀਂ ਤਾਂ ਫੈਮਿਲੀ ਲਾਈਫ ਵੀ ਅਪਸੈਟ ਹੋ ਜਾਂਦੀ। ਪਾਣੀ ਜਿਹੜਾ ਹੁਣ ਤਿੰਨ ਮੰਤਰ ਗੁਰੂ ਘਰ 'ਚ ਜ਼ਿਆਦਾ ਹੁੰਦੇ ਵੀ ਮਹਾਂਪੁਰਸ਼ ਦੱਸਦੇ ਵੀ ਜਪ ਜੀ ਸਾਹਿਬ ਨੂੰ ਮਾਲਾ ਮੰਤਰ ਕਹਿੰਦੇ ਵੀ ਇਹਨੂੰ ਬਾਰ ਬਾਰ ਰਿਪੀਟ ਕਰੀ ਜਾਣਾ, ਕਿਉਂਕਿ ਇਹ ਜੰਤਰ ਮੰਤਰ ਤੰਤਰ ਪੁੰਨ ਮਹਾਨ ਇਹ ਸਾਰਿਆਂ ਤੋਂ ਵੱਡਾ, ਇਹਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ। ਇਹਦੇ ਜਦੋਂ ਬਾਰ ਬਾਰ ਪਾਠ ਕਰਦੇ ਆ ਬਾਬਾ ਜੀ ਜਿਵੇਂ 25 ਪਾਠ ਕਹਿੰਦੇ ਸੀ, ਉਹ ਕਰਨਾ ਤਾਂ ਇੱਕੋ ਹੀ ਪਾਠ ਹੁੰਦਾ ਵੀ ਇੱਕ ਤਾਂ ਧਿਆਨ ਟਿਕ ਜਾਂਦਾ, ਇਹ ਉਹਦੀ ਫਿਰ ਵਿਧੀ ਨਾਲ ਜੇ ਕਰ ਲਓ ਜਿਹੜੇ ਕਾਰਜ ਦੀ ਸਿੱਧੀ ਕਰਨੀ ਹੈ ਉਹ ਹੋ ਜਾਂਦਾ। ਫਿਰ ਹੁੰਦਾ ਜਿਹੜਾ ਹੁੰਦਾ ਮੰਤਰ, ਇਹ ਵਾਹਿਗੁਰੂ ਮੰਤਰ ਹੈ, ਜਿਵੇਂ ਇਹ ਗੁਰਮੰਤਰ ਹੈ, ਮੂਲ ਮੰਤਰ ਹੈ, ਇਹ ਜਿਹੜੇ ਮੰਤਰ ਹੈ ਹੌਲੀ ਹੌਲੀ ਮੂਲ ਮੰਤਰ 'ਤੇ ਆ ਜਾਂਦੇ, ਮੂਲ ਮੰਤਰ ਤੋਂ ਫਿਰ ਗੁਰਮੰਤਰ 'ਤੇ, ਗੁਰਮੰਤਰ ਤਾਂ ਜਦੋਂ ਬਾਰ ਬਾਰ ਅਭਿਆਸ ਹੁੰਦਾ ਫਿਰ ਸਵਾਸ 'ਤੇ ਆ ਜਾਂਦਾ, ਫਿਰ ਅੰਦਰ ਸੁਣਨਾ ਸ਼ੁਰੂ ਹੋ ਜਾਂਦਾ, ਫਿਰ ਰੋਮ ਰੋਮ ਹਰ ਧਿਆਵੇ ਗੁਰਮੁਖ ਸਗਲੀ ਗਣਤ ਮਟਾਵੇ, ਇੱਕ ਦੋ ਜੀਭੋ ਲੱਖ ਹੋਏ, ਇੱਕ ਜਿਵੇਂ ਇੱਕ ਜੀਵ ਨਾਲ ਬੋਲ ਕੇ ਜੇ ਰੋਮ ਰੋਮ ਨਾਲ ਹੋ ਗਿਆ ਲੱਖ ਹੋਵੇ ਲੱਖ ਵੀਸ ਅੱਗੇ ਵੱਧਦਾ ਹੀ ਚਲਾ ਜਾਂਦਾ, ਮਲਟੀਪਲਾਈ ਹੁੰਦਾ ਚਲਾ ਜਾਂਦਾ। ਸੋ ਜੋ ਮਹਾਂਪੁਰਸ਼ਾਂ ਨੇ ਟਕਨੀਕ ਇੱਥੇ ਦਿੱਤੀ ਹੈ ਸਤਸੰਗ 'ਚ ਜੁਗਤੀ, ਉਹੀ ਦੱਸੀ ਵੀ ਤੁਸੀਂ ਸਵਾਸ ਦੇ ਨਾਲ ਜਦੋਂ ਅਭਿਆਸ ਕਰਨਾ ਸਿੱਖ ਜਾਂਦੇ ਇਸ ਵਾਸਤੇ ਸਤਸੰਗ 'ਚ ਆ ਕੇ ਬੈਠ ਕੇ ਜਦੋਂ ਦੂਜੇ ਕਰਦੇ ਉੱਥੇ ਫਿਰ ਬੰਦਾ ਕਰਦਾ ਹੀ ਕਰਦਾ। ਜੇ ਕਿ ਮੈਂ ਇਕੱਲਾ ਕਰ ਲੂੰ, ਇਕੱਲੇ ਨੂੰ ਤਾਂ ਮਾਇਆ ਭੁੱਲ ਪੈ ਜਾਂਦੀ ਆ, ਉਹ ਇਨਸਾਨ ਲੇਜ਼ੀ ਹੋ ਜਾਂਦਾ, ਸੁਸਤੀ ਪੈ ਜਾਂਦੀ ਹੈ। ਇਸ ਕਰਕੇ ਨਾਮ ਜਪਤ ਕਾਹੇ ਅਲਕਾਈ ਹੈ, ਅਖੀਰ 'ਤੇ ਗੱਲ ਜਿੱਧਰੋਂ ਵੀ ਸਾਰੇ ਜਿੰਨਾ ਵੀ ਕਰਕੇ ਅਖੀਰ 'ਤੇ ਜਿਵੇਂ ਹਰ ਕੀਰਤ ਅਤੇ ਸਾਧ ਸੰਗਤ ਹੈ ਵੀ ਸਾਰਿਆਂ ਤੋਂ ਸ਼੍ਰੋਮਣੀ ਕਰਮ ਆਹੀ ਸਤਸੰਗ ਹੈ ਵੀ ਇਹਦੇ ਨਾਲ ਤੁਸੀਂ ਜੁੜੋ, ਉਹਦੇ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਆਊ, ਕੋਈ ਬਿਮਾਰੀ ਨਹੀਂ ਆਊ, ਕੋਈ ਹੋਰ ਗੱਲਾਂ ਨਹੀਂ ਆਉਣਗੀਆਂ। ਦੁੱਖ ਮਹਾਰਾਜ ਨੇ ਮਾੜਾ ਨਹੀਂ ਗਿਣਿਆ, ਬਿਮਾਰੀ ਜੇ ਆਉਂਦੀ ਵੀ ਹੈ ਉਹ ਦੁੱਖ ਇੱਕ ਜੰਜੀਰ ਖਿੱਚਦਾ ਹੈ ਪਰਮੇਸ਼ਰ ਆਪਣੇ ਵੱਲ ਨੂੰ, ਵੀ ਉਹਦੇ ਨਾਲ ਪਰਮੇਸ਼ਰ ਮਹਾਰਾਜ ਨੇ ਕਿਹਾ, ਕਹਿੰਦੇ ਇਹ ਕਿਉਂ ਪੁੱਛਿਆ ਸਵਾਲ, ਕਹਿੰਦੇ ਜੇ ਤੁਸੀਂ ਸਿੱਖ 'ਤੇ ਖੁਸ਼ ਹੁੰਦੇ, ਕਹਿੰਦੇ ਮਹਾਰਾਜ ਕਹਿੰਦੇ ਉਹਨੂੰ ਸਾਰੀਆਂ ਦਾਤਾਂ ਮਿਲ ਜਾਂਦੀਆਂ, ਕਹਿੰਦੇ ਫਿਰ ਜੇ ਉਹ ਦਾਤਾਂ ਪਾ ਕੇ ਭੁੱਲ ਜਾਂਦਾ ਉਹਦੇ ਵਿੱਚ ਗਲਤਾਨ ਹੋ ਜਾਂਦਾ, ਫਿਰ ਕਹਿੰਦੇ ਅਸੀਂ ਉਹਨੂੰ ਜੰਜੀਰ ਪਾਉਂਦੇ ਦੁੱਖ ਦੀ ਆਪਣੇ ਵੱਲ ਨੂੰ ਫਿਰ ਖਿੱਚਦੇ। ਸੋ ਇਸ ਕਰਕੇ ਜੋ ਵੀ ਤੁਸੀਂ ਮੰਗੋ ਸਤਸੰਗ 'ਚ ਆ ਕੇ, ਇਹ ਨਹੀਂ ਵੀ ਨਹੀਂ ਮਿਲਦਾ, ਸਭ ਮਿਲਦਾ, ਹੁਣ ਜੋੜੀ ਜੁੜੀ ਖਰਾਮ ਪੁਰਾਣੀ ਰਾਣੀ ਸੀ ਜਿਹੜੀ ਤਾਰਾ ਚੰਦ ਦੀ, ਉਹ ਇਸ ਤਰ੍ਹਾਂ ਰਾਤ ਨੂੰ ਆਏ ਸੁਣੇ ਗੁਰਬਾਣੀ ਸੁਣਦੀ ਸੀ ਸਤਸੰਗ। ਉਹ ਹੁਣ ਜੋ ਅਰਦਾਸ ਹੋਈ ਜੋੜੀ ਜੁੜੀ ਖੜਾ ਨਾਲ ਜੁੜ ਗਈ। ਉਸੇ ਤਰ੍ਹਾਂ ਕੋਈ ਵੀ ਮੰਗ ਰੱਖ ਲਓ ਸਤਸੰਗ 'ਚ, ਪਰ ਸਭ ਤੋਂ ਵੱਡਾ ਤਾਂ ਇਹੀ ਹੁੰਦਾ ਵੀ ਨਾਮ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ, ਨਾਮ ਦੇ ਨਾਲ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ। ਨਾਮ ਕਿਤੋਂ ਬਾਹਰ ਨਹੀਂ, ਬਾਹਰ ਤਾਂ ਜੇ ਮਿਲਦਾ ਗੁਰੂ ਮੰਤਰ ਦਿੰਦਾ, ਨਾਮ ਤਾਂ ਅੰਦਰੋਂ ਮਿਲਦਾ। ਨਾਮ ਦੇ ਵਿੱਚ ਸ਼ਾਂਤੀ ਹੈ, ਨਾਮ 'ਚ ਸਥਿਤੀ ਹੋ ਗਈ, ਫਿਰ ਇਹ ਸਾਰਾ ਕੁਛ ਠੀਕ ਲੱਗਣਾ ਸ਼ੁਰੂ ਹੋ ਜਾਂਦਾ। ਉਹ ਜਦੋਂ ਨਾਮ ਤੱਕ ਨਹੀਂ ਪਹੁੰਚ ਹੁੰਦੀ, ਫਿਰ ਇਨਸਾਨ ਦੁਖੀ ਹੁੰਦਾ। ਮਹਾਰਾਜ ਨੇ ਤਾਂ ਕਹਿ ਦਿੱਤਾ ਸਾਰਾ ਸੰਸਾਰ ਹੀ ਦੁਖੀ ਹੈ, ਸਾਰਾ ਸੰਸਾਰ ਹੀ ਰੋਗੀ ਹੈ। ਇਸ ਕਰਕੇ ਇਹਦਾ ਇਲਾਜ ਹੀ ਨਾਮ ਹੈ, ਨਾਮ ਨਾਲ ਜੁੜਨ ਦਾ ਹੀ ਆ ਸਾਧਨ ਹੈ ਸਤਸੰਗ। ਸੋ ਇਸ ਕਰਕੇ ਇਹਦੇ 'ਤੇ ਜ਼ੋਰ ਦੇਵੇ ਵੀ ਬੈਠ ਕੇ ਅਭਿਆਸ ਕਰਨ ਦਾ। ਉਹ ਤਾਂ ਇਹ ਹੁੰਦਾ ਵੀ ਜਿਵੇਂ ਅਚਿੰਤ ਮਿਲੇ ਸੁਖ ਆਏ, ਇੱਕ ਅਤਿਥੀ ਸੇਵਾ ਹੁੰਦੀ, ਤਿਥੀ ਦੱਸੇ ਤੋਂ ਬਿਨਾਂ ਵੀ ਬਗੈਰ ਕੋਈ ਇਨਫੋਰਮੇਸ਼ਨ ਦੇ ਤੋਂ, ਡੇਟ ਦੱਸੇ ਤੋਂ ਬਗੈਰ ਆ ਜਾਂਦਾ, ਸਹਿਜ ਨਾਲ ਜੋ ਮਿਲ ਜਾਂਦਾ ਛੱਕ ਜਾਂਦਾ। ਉਹਦੇ ਵਿੱਚ ਕੋਈ ਉਹ ਨਾ ਹੋਵੇ ਕਿੰਤੂ ਪਰੰਤੂ ਵੀ ਕਿਹੜਾ ਸੋਚ ਕੇ ਕਰਿਆ ਵੀ ਮੈਂ ਉੱਥੇ ਜਾਣਾ ਜਾਂ ਉੱਥੇ ਖਾਣਾ। ਇਹ ਤਾਂ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ, ਆਪਣੇ ਹੱਥ ਨਹੀਂ ਹੁੰਦਾ। ਇਹਦਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ। ਫਿਰ ਜਦੋਂ ਮਿਲ ਜਾਂਦਾ ਉਹ ਫਿਰ ਅੰਨ ਦੇਵਤਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਕਿਰਤ ਕਹਿੰਦੇ ਵੀ ਉਹਦੇ 'ਚ ਜਿਹੜਾ ਘਿਓ ਪਾਉਂਦੇ ਆ, ਅੰਨ ਦੇਵਤਾ ਹੈ, ਪਾਣੀ ਦੇਵਤਾ ਹੈ। ਇਹ ਫਿਰ ਜੇ ਇਸ ਨੂੰ ਤੁਸੀਂ ਠਕਰਾ ਦਿੰਦੇ ਵੀ ਉਹ ਫਿਰ ਉਹਦੀ ਬੇਅਦਬੀ ਹੋ ਜਾਂਦੀ। ਇਸ ਕਰਕੇ ਜੇ ਛਕਣ ਦੇ ਵਿੱਚ ਜਦੋਂ ਤੁਸੀਂ ਛਕਦੇ ਹੈ ਉਹਦੇ 'ਚ ਦ੍ਰਿਸ਼ਟੀ ਪਾ ਕੇ ਮੂਲ ਮੰਤਰ ਦਾ ਪਾਠ ਕਰ ਲਓ। ਜੇ ਉਹ ਨਹੀਂ ਤਾਂ ਚਲੋ ਇੱਕ ਓਅੰਕਾਰ ਸਤਨਾਮ ਵਾਹਿਗੁਰੂ ਇੰਨਾ ਕਹਿ ਲਓ, ਜਾਂ ਚਲੋ ਵਾਹਿਗੁਰੂ 5 ਵਾਰੀ ਕਹਿ ਕੇ ਛਕ ਲਓ। ਫਿਰ ਉਹ ਰਸ ਜਿਹੜੀ ਹੈ ਜੀਵ ਦੇ ਉੱਤੇ ਰਸ ਐਸੇ ਆ ਜਾਂਦੇ ਨਾ, ਫਿਰ ਉਹ ਪ੍ਰਸ਼ਾਦ ਬਣ ਜਾਂਦਾ। ਜੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਮਾਨ ਸਿੰਘ ਨਾਲ ਹੈ, ਉਹਨਾਂ ਨੇ ਉਹਨਾਂ ਨੂੰ ਮੀਟ ਰੱਖਤਾ। ਮਹਾਰਾਜ ਕਹਿੰਦੇ ਪਹਿਲੇ ਹੀ ਜੁਗਤੀ ਦੱਸੀ ਸੀ ਵੀ ਇਹਦੇ ਬੇਸਿਕ ਐਲੀਮੈਂਟ ਬਦਲ ਜਾਂਦੇ, ਵੀ ਜੇ ਤੁਸੀਂ ਉਹਦੇ 'ਤੇ ਮੰਤਰ ਪੜ੍ਹਦੇ ਕਿਰਪਾਨ ਭੇਟਾ ਕਰਕੇ ਕਹਿੰਦੇ ਤੁਸੀਂ ਛਕ ਲਓ। ਸੋ ਇਸ ਕਰਕੇ ਸਵਾਮੀ ਰਾਮ ਜੀ ਨੇ ਇਹਦੇ 'ਤੇ ਬੜਾ ਦੱਸਿਆ। ਉਹ ਕਹਿੰਦੇ ਵੀ ਅਸੀਂ ਇੱਕ ਸਾਧੂ ਕੋਲ ਗਏ, ਉਹ ਰਾਤ ਦੇ ਵਿੱਚ ਉਹਨੂੰ ਅਸੀਂ ਜਿਹੜਾ ਮੇਰੇ ਨਾਲ ਪੰਡਿਤ ਸੀ ਬਹੁਤ ਬੁਰਾ ਭਲਾ ਕਹਿੰਦਾ ਗਿਆ। ਉੱਥੇ ਜਾ ਕੇ ਉਹਨੂੰ ਨਮਸਕਾਰ ਕਰੀ, ਉਹ ਅਨੁਭਵ ਸੀ, ਯੋਗੀ ਸੀ, ਉਹ ਕਹਿੰਦੇ ਤੂੰ ਰਸਤੇ 'ਚ ਤਾਂ ਗਾਲਾਂ ਕੱਢਦਾ ਆ ਵੀ ਹੁਣ ਤੂੰ ਇਸ ਤਰ੍ਹਾਂ ਨਮਸਕਾਰ ਕਰਦਾ। ਉਹ ਕਹਿੰਦੇ ਚੰਗਾ ਵੀ ਤੁਸੀਂ ਰਸਤੇ 'ਚ ਸੋਚਦੇ ਆਏ ਸੀ ਵੀ ਛਕਣ ਨੂੰ ਦੇਵੇ। ਕਹਿੰਦੇ ਉਹ ਮੁਰਦਾ ਜਾ ਰਿਹਾ, ਉਹਦੇ ਨਾਲੋਂ ਮਾਸ ਕੱਟ ਕੇ ਲਿਆ। ਪੰਡਿਤ ਕਹੇ ਵੀ ਮੈਂ ਤਾਂ ਵੈਜੀਟੇਰੀਅਨ, ਮੈਂ ਤਾਂ ਜਾ ਨਹੀਂ ਸਕਦਾ। ਕਹਿੰਦੇ ਨਹੀਂ ਤੇਰਾ, ਮੈਂ ਮਾਸ ਕੱਟ ਲੈਣਾ, ਉਹ ਸਾਧੂ ਕਹਿੰਦਾ। ਉਹ ਫਿਰ ਜਾ ਕੇ ਲਿਆਇਆ, ਉਂਗਲਾਂ ਵੀ ਕੱਟ ਲਿਆ ਉਹਨਾਂ ਨੇ। ਉਹ ਉੱਥੇ ਕਾਫੀ ਉਹ ਦੱਸਿਆ ਉਹਦੇ, ਤੁਸੀਂ ਪੜ੍ਹ ਕੇ ਦੇਖਿਓ। ਫਿਰ ਉਹ ਕਹਿੰਦੇ ਵੀ ਉਹ ਬਣਾਇਆ ਤਾਂ ਮੀਟ ਉੱਪਰ, ਉਹਦੇ ਜਦੋਂ ਖਿਲਾਉਣ ਲੱਗੇ ਉਹ ਗੁਲਾਬ ਜਾਮਣ ਬਣ ਗਈਆਂ, ਉਹਦਾ ਬੇਸਿਕ ਐਲੀਮੈਂਟ ਬਦਲ ਗਏ। ਅਥਰਬਣ ਵੇਦ ਹੈ ਨਾ, ਜਿਵੇਂ ਕੱਲ੍ਹ ਮੈਂ ਵੇਦ ਅਥਰਬਣ ਹੋਆ ਨੌਂ ਖਦਾਈ ਅਲੋ ਪਿਆ, ਉਹ ਇਸ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਬੇਸਿਕ ਐਲੀਮੈਂਟ ਹੈ ਤੱਤ ਬਦਲ ਜਾਂਦੇ, ਉਹ ਪ੍ਰਸ਼ਾਦ ਬਣ ਜਾਂਦਾ ਜੇ ਮੰਤਰ ਬਲ ਦੇ ਨਾਲ। ਇਸ ਤਰ੍ਹਾਂ ਦੇ ਨਾਲ ਇਹ ਹੋ ਜਾਂਦਾ ਵੀ ਇਸ ਕਰਕੇ ਇਹਦੇ 'ਤੇ ਬਹੁਤ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜਿਹੜਾ ਇਹ ਤਾਂ ਪ੍ਰਸ਼ਾਦ ਹੈ ਜੋ ਛਕ ਲਓ, ਛਕਣ 'ਚ ਜਾਣੀ ਇਹੀ ਹੁੰਦਾ ਵੀ ਤੁਸੀਂ ਇਹ ਹੈ ਵੀ ਜ਼ਿਆਦਾ ਨਹੀਂ ਥੋੜ੍ਹਾ ਛਕ ਸਕਦੇ, ਪਰ ਛਕਣਾ ਜ਼ਰੂਰ ਚਾਹੀਦਾ ਜੇ ਕੋਈ ਭਾਵਨਾ ਨਾਲ ਕਹੇ।
ਉਹ ਜਿੱਦਾਂ ਇੱਥੇ ਹੁਣ ਸਾਰੇ
जो हुण तुसीं आम लिखिया हुंदा बड़ी सोहणा इत्थे कहिंदे पहला वाहिगुरु बोल फिर तक ही खोल। जे उस टाइम ते तुसीं परमेश्वर नूं याद करदे विच करता पुरख खलोया बाल ना बिंगा होया फिर कहिंदे थोड़ा बाल भी बिंगा नहीं हुंदा। इस करके हुण जिहड़े एक्सीडेंट हो जाने जां कोई कई दुर्घटनावां वापर जांदियां तुहाडा मूड ऑफ हो जांदा दिन सही नहीं लंघदा इस करके जिहड़ी इहदी स्टार्टिंग है वी उह थोड़ी देर बैठ के रिलैक्स जे हो के फिर करो सवेरे सवेरे उठ के इहनूं प्रायोरिटी ते करो इंपोर्टेंस दो भी आस करना ही करना थोड़ी देर अपने प्यारे दे ध्यान च बैठ के फिर तुसी जे काम कोई भी शुरू कर दे ठीक होने। जे हुण गड्डी स्टार्ट कर ली एकदम सैल्फ मारी चल पे वो गलत हो जाता वो थोड़ा जा गड्डी स्टार्ट करके रुक जो इन्हें ज इंजन भी वार्म अप हो जाते तुसी भी वो जिहड़ा गैप एक दो मिनट का एक्सीडेंट का जिथे क्योंकि समा स्थान कारण बनना वह भी विच्चों ब्रेक हो जाता फिर वो टाइम लंघ जाता वो इस करके रुको उस टाइम तो जाण दे टाइम काली ना करो एक दो मिनट की हुंदा शब्द पढ़ के फिर तोर लो गड्डी जिमें आत कीर्तन सोहले दे अगे हुंदे ना रख्या दे शब्द ताती तत्ती वाह न लगी पार ब्रह्म शरणाई जय साधु गोबिंद भजन कीर्तन नानक नीत ना हुणै तुनै छटे निकट ना जाए इस तरह के नाल गुरु का शब्द रखवारे पांच शब्द हैं ये। चलो जे ज़्यादा नहीं तो एक पढ़ लो जिवें हुण बच्चे नहीं उन्होंने पता लगता ना ये करन तो मूल मंत्र दा ही कर लैन जां वाहिगुरु ही बोल लैन फिर चलन फिर नहीं ये चीज़ा हुंदियां नहीं तो बहुत बड़ा नुकसान हो जाता एक्सीडेंट कोई इंसीडेंट ऐसा हो जाता ऐसी कोई हैपनिंग थोड़े नाल बरत जाती है भाणा बड़ा औखा मुड़ के समा हथ नहीं आता। जे समय तो पहला सोच लो महाराज कहिंदे जे लम्मी नज़र निहाली है तो कायत मिले सजाए फिर कहिंदे वो सज़ा नहीं मिलती वो कट हो जाती है। फिर जे कोई आना भी है बहुत बड़ा कर्म सूली तो सूल बन जाती सुपने च भुगताता सी राजे दा उन्हें आही कहा सी वी जे नाम जपण दे नाल कर्म नहीं खत्म होने फिर इहदा जपण दा की फायदा। वह महाराज आ पाठ पाठ चल रहा सी भी लेख ना मिट सकी हे सकी जो लिखिया करतार पर वो जिहड़ा लेख लिखिया पर इहनू गुर का शब्द कट है कोट कर्म करोड़ा कर्म कट दिंदा गुरु का शब्द शब्द दे नाल जरूर जुड़े शब्द का ही परचा पावे पूजा अकाल की ददार खालसे का परचा शब्द का सो है तो यह सौखे जी काम है कोई औखा भी नहीं आदत हैबिट बन जाती है जे तुसीं रोज़ करन लग जाने फिर वो कुदरती होना शुरू हो जाता। इस करके बार बार हुंदा वी सत्संग चों ही गल्लां मिलदियां बैठ के जदों बंदा सोचदा टेके थिर कर बैसो हरजन प्यारे सतगुर तुमरे काज सवारे फिर दुष्ट दूत परमेश्वर मारे जन की पैज रखी करतारे बादशाह सा वस कर दीने अमृत नाम हरस पीने ये सारियां चीज़ां ठीक हो जांदियां इहदे नाल थोड़ी देर टका च बैठ के जरूर करके फिर तुरे काम कार ते फिर सारे हालात ठीक बन जाने। असल च मन कमजोर है जे हुण किसी ने बहम पाता भी तुहाडा तां कारोबार तां खराब हो गया तुहाडे ते किसी ने कराता ओह असल च जिहड़ा कमजोर मन हुंदा उह मन लैंदा भी हाँ जरूर होया भी इह कोई गल कराई है। अच्छा जे तुसीं जिहड़े उह करदे इह जे काम उहनां कोल चले जाओ उह तुहाडे इहो जे परिवार च ही कलेश पवा देणगे इहो जी गल कह देणगे भी तैनूं तां तेरे इहनां कराता नेड़े दे रिश्तेदार दा नां ले देणगे उह सारी जिंदगी नहीं उहनां दे मन चों निकलदा। ਇਹ ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਨਾ ਪਾਓ ਪਰ ਹੁਣ ਇਨਸਾਨ ਦੀ ਫਿਤਰਤ ਹੈ ਇਹਦੀ ਸਾਈਕੋਲੋਜੀ ਹੈ ਇਹਨੂੰ ਇਹ मन कमजोर होने करके नाम नाल ना जुड़न करके सत्संग दे विच ना जुड़न करके इन फिर ये सगन अपसगन तिसको लगे जिसनों बिसरे ना सगन भी कहते लगते हैं वह सगना दे मुहूर्त देखता है अपसगन भी लगते हैं भी आ हुण बिल्ली अगे दी लंघ हुण मेरा एक्सीडेंट हो हुण मैनू आ फलाना मेरे मत्थे लग गया भी ये नाल हो महाराज ने फिर ये चीज़ा जड़िया पंडतों के बहम भरम पाए सी फिर बारह माह संगरांद मनानी शुरू हुई भी चलो गुरु के चरणा च बैठ के संगरांद ते जो तुसी पढ़ लो बारह माह उहदा जिहड़ा महात्म है फिर उहदे नाल पता लग जांदा भी इहदे नाल पोख संदा सर्व सुख जिस बख्शे बेपरवाओ भी फिर सारे सुख आ जाने जे तुसी वह बारह माह का पाठ करके जिहड़ा महीना उहदी विचार कर लो भी इहदे विच आ महीने च महाराज कहिंदे कि आ उह कर लो नहीं फिर सगन जिहड़े अपसगन लगते ही हैं ग्रह चाल है ये तो ये भी एक मैथमैटिक्स वांगू हैगा जिहड़ी ज्योतिष विद्या पहला पत्री बनाउंदे पंडित सारा दस दिंदे भी इहदे नाल ऐ होना इस टाइम ऐ होना जे सियाणा पंडित होवे पर जदों तुसीं ये वहमा भरमा चों निकल जांदे तुहाडा मन स्ट्रोंग है नाम नाल जुड़दे फिर चढ़दी कला हुंदी नहीं तां फिर इन्हां च ही फस के रह जांदा इंसान ये तो इन्ना औखा है जो निकलना जे कि वहम है एक फोबिया है उन्हों भरम है वह इलाज ही नहीं हो सकता कि जिंदगी भर नहीं निकलता इस करके ये तो पवे ना नाम नाल ही जुड़े ये जे जे चलो करना भी है तुसी भी हुण तुहाडा नहीं इन्ना हैगा नाम नाल जुड़े हुए ठीक है फिर आ कर्म धर्म गुरबाणी राही करो जिहड़े हैगे ਇਹਦੇ ਵਿੱਚ ਵੀ ਫਿਰ ਰੌਲਾ ਪੈ ਜਾਂਦਾ ਗਿਆਨੀ ਕਹੂਗਾ ਤੁਸੀਂ ਤਾਂ ਬਾਹਮਣ ਬਾਤ ਕਰਨ ਲੱਗ ਗਏ ਉਹੀ ਕੋਈ ਸ਼ਰਧਾ ਹੀ ਬਣਾਉਣੀ ਹੁੰਦੀ ਸ਼ਰਧਾ ਬਣ ਜਾਵੇ ਹਾਂ ਹੁਣ ਜਿਹੜਾ ਜਪਜੀ ਸਾਹਿਬ ਦਾ ਮਹਾਤਮ ਹੈ ਉਹਦੇ ਵਿੱਚ ਬਾਬਾ ਜੀ ਨੇ ਸਤਸੰਗ ਕਰਿਆ ਉਹਦੇ ਵਿੱਚ ਸਾਰੀਆਂ ਦੱਸੀਆਂ ਵੀ ਹੁਣ ਕਿਸੇ ਦੇ ਘਰ ਇਹ ਕੋਈ ਰੂਹ ਦਾ ਪਹਿਰਾ ਸੀ ਕਿਸੇ ਦੇ ਹੁਣ ਜਿੱਥੇ ਰੂਹਾਂ ਇਹੋ ਜਿਹੀਆਂ ਆ ਜਾਂਦੀਆਂ ਜਿੱਥੇ ਹੁਣ ਸ਼ਰਾਬ ਆ ਗਈ ਮੀਟ ਆ ਗਿਆ ਉੱਥੇ ਉਹ ਰੂਹਾਂ ਦਾ ਪੈਰਾ ਹੋ ਜਾਂਦਾ ਜਿਹੜੀਆਂ ਭੂਤ ਪ੍ਰੇਤ ਹੈ ਘਰ 'ਚ ਕਲਾ ਕਲੇਸ ਆਉਂਦੀ ਹੈ ਇਸੇ ਤਰ੍ਹਾਂ ਜੇ ਜਿੱਥੇ ਪਵਿੱਤਰਤਾ ਹੋਊ ਉੱਥੇ ਸ਼ਾਂਤੀ ਆਉਂਦੀ ਹੈ ਉੱਥੇ ਫਿਰ ਸ਼ਹੀਦ ਰੂਹਾਂ ਦੇਵਤਿਆਂ ਦੀਆਂ ਰੂਹਾਂ ਵਾਸਾ ਕਰ ਜਾਂਦੀਆਂ ਇਹ ਦਿਸਦੀਆਂ ਤਾਂ ਹੁੰਦੀਆਂ ਨਹੀਂ ਪਰ ਉਹ ਪ੍ਰਗਟ ਵਿੱਚ ਨੂੰ ਹੋ ਜਾਂਦੀਆਂ ਲੜਾਈ ਝਗੜਾ ਕਲਾ ਕਲੇਸ ਆ ਜਾਂਦਾ ਇਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਧੀ ਜਨੂਰੀ ਪੂਤ ਜਨੂਰਾ ਜੋਰੂ ਜਿਨ੍ਹਾਂ ਦਾ ਸਿਕਦਾਰ ਉਹਦੇ ਵਿੱਚ ਆਪਸੀ ਲੜਾਈ ਕਲਾ ਕਲੇਸ਼ ਘਰ 'ਚ ਪਿਆ ਰਹਿੰਦਾ ਇਸ ਕਰਕੇ ਵੀ ਪਵਿੱਤਰਤਾ ਵਾਲਾ ਜਿਹੜੇ ਸਮ ਦਮ ਜਮਨਿਜ਼ਮ ਹੈ ਇਹ ਅਪਣਾਓ ਉਹਦੇ ਨਾਲ ਫਿਰ ਇਹ ਠੀਕ ਰਹਿੰਦੀਆਂ ਨਹੀਂ ਤਾਂ ਇਹਨਾਂ 'ਚੋਂ ਨਿਕਲਣਾ ਇੱਕ ਵਾਰੀ ਫਸ ਜਾਓ ਨਿਕਲਣਾ ਬਹੁਤ ਔਖਾ ਹੈ ਇਹ ਹੁੰਦਾ ਕੁਛ ਨਹੀਂ ਜੇ ਤੁਹਾਡਾ ਮਨ ਮਜ਼ਬੂਤ ਹੈ ਸਟਰੋਂਗ ਹੈ ਨਾਮ ਨਾਲ ਜੁੜਦੇ ਤੁਸੀਂ ਸਤਸੰਗ ਨਾਲ ਜੁੜੇ ਹੈ ਫਿਰ ਇੱਧਰ ਜਾਣ ਦੀ ਲੋੜ ਨਹੀਂ ਪੈਂਦੀ ਕੋਈ ਤੁਹਾਨੂੰ ਆਉਂਦਾ ਦੁੱਖ ਤਕਲੀਫ ਅਰਦਾਸ ਕਰੋ ਸਤਸੰਗ 'ਚ ਸੰਗਤ ਰਾਹੀਂ ਅਰਦਾਸ ਹੋ ਜਾਵੇ ਉਹ ਕੰਮ ਠੀਕ ਹੋ ਜਾਂਦੇ ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਨਾ ਠੀਕ ਹੋਵੇ ਇਹ ਅਸਲ 'ਚ ਮਹਾਰਾਜ ਕਹਿੰਦੇ ਵੀ ਇਹ ਸ਼ਬਦ ਤੋਂ ਹੋਈ ਹੈ ਇੱਕ ਤੋਂ ਹੋਈ ਹੈ ਇੱਕ ਦੀ ਉਹ ਸਾਰਾ ਹੈ ਏਕ ਹੈ ਅਨੇਕ ਹੈ ਫਿਰ ਏਕ ਹੈ ਓਂਕਾਰ ਬ੍ਰਹਮਾ ਉਤਪਤ ਓਂਕਾਰ ਧੁਨ ਊਰਜਨ ਰਹਾ ਇਹ ਇਸ ਦੇ ਉੱਤੇ ਹੀ ਸ਼ਬਦ ਤੋਂ ਇਹ ਪਸਾਰਾ ਹੋਇਆ ਜਿੰਨਾ ਵੀ ਹੋਇਆ ਉਸੇ ਦਾ ਹੀ ਹੈ ਇਹ ਸਾਰਾ ਇਹ ਇੱਕ ਤੋਂ ਹੀ ਅਨੇਕ ਹੋ ਗਿਆ ਬੀਜ ਬੀਜਿਓ ਬਹੁ ਪਰਉਪਕਾਰਾ ਫਲ ਪਾ ਕੇ ਅਤੇ ਏਕ ਓਂਕਾਰਾ ਇਹਦੀ ਉਤਪਤੀ ਸੰਸਾਰ ਦੀ ਇਸੇ ਤੋਂ ਹੀ ਹੋਈ ਹੈ ਸ਼ਬਦ ਤੋਂ ਸ਼ਬਦ ਦੇ ਹੀ ਤਾਂ ਹੀ ਪੂਜਾ ਦੱਸੀ ਹੈ ਵੀ ਉਸੇ ਦੀ ਪੁਜਾਰੀ ਹੋਵੇ ਕਿ ਉਹ ਬਹੁਤ ਵੱਡੀ ਸ਼ਕਤੀ ਹੈ ਉਹ ਧੁਨ ਹੈ ਸੋ ਧੁਨ ਭੂਰ ਜਗਤ ਮੈਂ ਰਹਾ ਉਸੇ ਦੇ ਨਾਲ ਹੀ ਇਹ ਸਾਰਾ ਸੰਸਾਰ ਚੱਲਦਾ ਹੈ ਉਹ ਤੋਂ ਹੀ ਉਤਪਤੀ ਹੋਈ ਹੈ ਸਾਡੇ ਆ ਰਹੇ ਹਾਂ ਤਾਂ 75% ਦਾ करके छक लो वो मंत्र बल नाल, क्योंकि जिहड़े इहदे अगे ये बहुत शक्तिशाली मंत्र है जिहड़ा माला मंत्र है जपजी साहब। जे ये तुसीं पढ़ते हैं तो इहदे उत्ते जे थोड़े ते कोई जंतर मंत्र तंत्र करदा है वो चल नहीं सकदा। तो दूजा जे तुसीं खाना है तो मूल मंत्र पढ़ के छको उहनूं, जो तुसीं मूल मंत्र पढ़ते हो तो बेसिक एलीमेंट बदल जाने, वो फिर वो चीज़ नहीं रहिंदी जिहड़े ते उह करके उन्होंने मंत्र पढ़ के ही भेजा होंदा, वह पानी के उत्ते असर हो जाता मंत्र का। वो मंत्र हुण जे तुहानूं खिलाउण वास्ते भेजदे हो जां कोई तबीत हुंदा जां कोई तागा हुंदा जां कोई होर हुंदा, वो तो मंत्र पढ़ के उहदे विच उह करदे आ मिक्स जिहड़ी उह दिंदे आ, जां उत्थे तां जमैन जी दिंदे उहने वह बिच पा देनी जां लैचियां बाल के पला देनियां, ही मंत्र नूं कट्टण वास्ते ये मूल मंत्र है। नाले वो प्रसाद बन जाता, नाले तुसीं भुलदे नहीं, नहीं तो भुलता पई हो रही हूँ किन्ने क जपदे मूल मंत्र। फिर थानू जे तुसीं मन बना लिया जो साढ़े सामने खाना आया तुसीं पढ़िया मूल मंत्र कुदरती पढ़ हो ही जाए, एक लैसन रिपीट हो जाता मंत्र रिपीट हो जाता। ये जिहड़ी रैपीटेशन है ये एनर्जी बहुत सिद्ध हो जाता, इस करके सुभाव बनाना पैंदा भी, क्योंकि खाना भी जरूरी है, खाना भी बार बार है, बारंग बार बार प्रभ जपी है पी अमृत ये मन तंत्र पी है ये भी नाल हो ही जाता। जपी है नाम अन्न के साधक, महाराज ने कहा भी तुसीं इहदे नाल ही जोड़ लो इहनूं, वो प्रसाद भी तां ही बनता, हुण बाद च प्रसाद वंडदे आ बाद च लंगर वरताउंदे, वो बन जाता जो तुसीं उहदे ते हुण उत्थे असीं खीर बनाउंदे रात नूं चंद्रमा दीआं रिश्मां पैंदीआं, रिश्मा जी चंद्रमा दियाँ ये मिठास भर दियाँ हर फल के बीच, ये समुद्र च भी ज्वार भाटा लिया दें इन्ना वो खिच है, वो जड़ी बूटियां बना के छका दें वे बीमारियां ठीक हो जाने, डॉक्टर की लड़ नहीं पैंती, सह दिया बीमारियां तो 100% ठीक हो जाने। इस करके संबंध है इन्होंने चीज़ों के ना, काबल तो आ जाती सी कार सेवा कर बच्चे है उत्थे बैठे लूणा दे, शक्ति है सत्संग की सेवा की सिमरन की बहुत है। सुरिंदर सिंह है उन्हों हालात का बहुत टाकरा करना पाया, उहदे भी इस तरह ही चलते रहे, उहदा ब्याह सी जिहड़ा होया उहने हिंदू कम्यूनिटी च करा लिया, उन्होंने हुण पंडतां पुंडतां दा मंत्र जंतर तंत्रां दा जोर सी, उहनूं यही बचा गया सत्संग इत्थे जुड़िया होया सी, उहनां दी नहीं तां ਫੈਮਿਲੀ ਦਾ ਵਿੱਚ ਬਹੁਤ ਡਿਸਪਿਊਟ ਸੀ, ਹੁਣ ਤਾਂ ਸਾਰਾ ਠੀਕ ਹੋ ਗਿਆ। ਔਖਾ ਬੜਾ ਹੈ ਜੀਵਨ ਦੀ ਯਾਤਰਾ 'ਚ, ਉਹ ਜਿਹੜੇ ਸੰਯੋਗ ਤਾਂ ਲਿਖੇ ਹੁੰਦੇ ਨਾ, ਮਹਾਰਾਜ ਕਹਿੰਦੇ ਸੰਯੋਗ ਵਿਯੋਗ ਧੁਰੋਂ ਹੀ ਹੋਆ, ਫਿਰ ਉਹ ਜਿਹੜੇ ਹੁੰਦਾ ਨਾ ਸੰਯੋਗ, ਉਹ ਸੰਯੋਗ ਦੇ ਵਿੱਚ ਕਰਮ ਤਿੰਨ ਹੈ, ਹੈ ਤਾਂ ਬਹੁਤ ਹੀ ਕਰਮ ਫਲੋਸਫੀ ਹੈ। ਇੱਕ ਤਾਂ ਕਰਮ ਹੈ ਕਿਰਿਆਮਾਨ ਜਿਹੜਾ ਹੁਣ ਆਪਾਂ ਵਰਤਮਾਨ 'ਚ ਕਰਦੇ ਹਾਂ, ਇੱਕ ਸੰਚਿਤ ਕਰਮ ਹੈ ਜਿਹੜਾ ਪਿੱਛੇ ਸਾਡਾ ਜਮ੍ਹਾਂ, ਇੱਕ ਪਰਾਲਬਧ 'ਚ ਲਿਖਿਆ ਹੋਇਆ ਉਹ ਮਿਲਣਾ ਹੈ। ਪਰ ਇਹ ਜਿਹੜਾ ਅਸਲ 'ਚ ਹੁੰਦਾ ਵੀ ਬਾਕੀ ਕਰਮ ਨਿੱਤ ਕਰਮ ਨਿਮਿੱਤ ਕਰਮ ਕਿਰਿਆਮਾਨ ਕਰਮ ਸਾਰੇ ਕਰਮ ਹੈ, ਇਹ ਜਿਹੜੇ ਜਦੋਂ ਤੁਸੀਂ ਨਾਮ ਨਾਲ ਜੁੜ ਜਾਂਦੇ ਫਿਰ ਨਾ, ਜਿਵੇਂ ਹੁਣ ਮਾੜੇ ਕਰਮ ਤਾਂ ਦਗਧ ਹੋ ਜਾਂਦੇ ਥੱਲੇ ਆ ਜਾਂਦੇ, ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋ ਜਾਂਦੇ। ਜਦੋਂ ਹੁਣ ਗੁਰੂ ਨੂੰ ਨਮਸਕਾਰ ਕਰਦੇ ਮੱਥਾ ਜਦੋਂ ਟੱਚ ਹੁੰਦਾ ਉਹਦੇ ਨਾਲ, ਉਹ ਜਿਵੇਂ ਸਟੈਂਪ ਲੱਗੀ ਹੁੰਦੀ ਜੇ ਉਹਦੇ ਅੱਖਰ ਜਿਹੜੀ ਮੋਹਰ ਲਾਉਂਦੇ ਪੁੱਠੇ ਹੁੰਦੇ, ਜਦੋਂ ਟੱਚ ਕਰਕੇ ਲੱਗਦੀ ਹੈ ਪੇਪਰ ਨਾਲ ਉਹ ਸਿੱਧੇ ਹੋ ਜਾਂਦੇ। ਇਹ ਅਪੁਸ਼ਟ ਵਾਸਤੇ ਪਈ ਸਿਧਰੀ ਸਿਧਰੀ, ਅਤੇ ਆਹ ਜਿਹੜੀ ਅਸਲ 'ਚ ਜਿਹੜੀ ਪੁੱਠੀ ਗੱਲ ਹੁੰਦੀ ਹੈ ਸਿੱਧੀ ਹੋ ਜਾਂਦੀ ਹੈ। ਇਹ ਹੁੰਦਾ ਤਾਂ ਉੱਪਰੋਂ ਹੀ ਹੈ, ਪਰ ਇੱਕ ਕਿਰਿਆਮਾਨ ਕਰਮ ਸਾਡੇ ਹੱਥ 'ਚ ਹੈ, ਉਹ ਜਦੋਂ ਤੁਸੀਂ ਕਰਦੇ ਹੈ ਉਹਦੇ ਨਾਲ ਫਿਰ ਇਹ ਸਾਰੇ ਹਾਲਾਤ ਠੀਕ ਹੋ ਜਾਂਦੇ। ਆਹ ਲੋਕ 'ਚ ਵੀ ਫਿਰ ਤੁਸੀਂ ਸੁਖੀ ਰਹਿੰਦੇ, ਪਰ ਲੋਕ 'ਚ ਵੀ ਸੇਲੇ ਹੋ ਜਾਂਦੇ। ਹੁਣ ਜੇ ਇਹ ਹੋਵੇ ਵੀ ਇੱਕ ਪਾਸੇ ਇੱਕ ਹੱਥ ਨਾਲ ਤਾਂ ਤਾੜੀ ਵੱਜਦੇ ਨਹੀਂ, ਜੇ ਦੋਵੇਂ ਬਰਾਬਰ ਦੇ ਹੋ ਗਏ ਫਿਰ ਲੜਾਈ ਸ਼ੁਰੂ ਹੋ ਜਾਂਦੀ। ਹੁਣ ਸੁਕਰਾਤ ਬਹੁਤ ਵੱਡਾ ਫਿਲੋਸਫਰ ਹੋਇਆ, ਉਹ ਰੋਜ਼ ਰਿਸਰਚ ਕਰਦਾ ਸੀ ਇਸ ਤਰ੍ਹਾਂ ਦੀ, ਉਹਨੇ ਥਿਓਰੀ ਲਿਖੀਆਂ ਵੀ ਆਹ ਇਸ ਤਰ੍ਹਾਂ ਹੁੰਦਾ, ਐਂ ਹੁੰਦਾ, ਆਹ ਹੁੰਦਾ। ਉਹਦੀ ਕਾਫ਼ੀ ਉਮਰ ਹੋ ਗਈ, ਉਹਦੇ ਪ੍ਰੈਸ਼ਰ ਬਣ ਗਿਆ ਬਾਕੀਆਂ ਦਾ ਘਰਦਿਆਂ ਦਾ ਵੀ ਤੂੰ ਵਿਆਹ ਕਰਾਓ। ਕਹਿੰਦਾ ਮੈਂ ਇਸੇ ਨਾਲ ਕਰਾਊਂ ਜਿਹੜੀ ਮੇਰੇ ਨਾਲ ਲੜਦੀ ਰਹੀ। ਆ ਗਈ ਉਹ ਲੜਿਆ ਕਰੇ ਰੋਜ਼, ਉਹ ਦੂਜੇ ਕਹਿੰਦੇ ਵੀ ਤੂੰ ਤਾਂ ਅਤੇ ਤੂੰ ਤਾਂ ਇਹ ਆਪਣਾ ਦੇਖ ਲਏ, ਸਿੱਧਾ ਨਹੀਂ ਹੋਇਆ ਵੀ ਆਪਣਾ ਬੈਲੈਂਸ ਨਹੀਂ ਇਹਨੇ ਖੋਇਆ ਵੀ ਤੂੰ ਕਿੰਨਾ ਇਹਦੇ ਨਾਲ ਲੜਦੀ। ਕਹਿੰਦੀ ਹਲੇ ਅੱਜ ਮੈਂ ਦਿਖਾ ਦੇਣੀ, ਉਹਨੇ ਉੱਪਰ ਖੜੀ ਸੀ ਕੂੜਾ ਸਿੱਟਦਾ ਜਦੋਂ ਸੁਕਰਾਤ ਆਇਆ ਉਹਦੇ ਸਿਰ 'ਚ ਪਾਤਾ, ਉਹ ਉੱਪਰ ਨੂੰ ਦੇਖ ਕੇ ਉਹਨੇ ਫਿਰ ਨਹੀਂ ਬੈਲੈਂਸ ਖੋਇਆ। ਉਹ ਕਹਿੰਦਾ ਹੁਣ ਮੈਨੂੰ ਥਿਓਰੀ ਬਦਲਣੀ ਪੈਣੀ, ਵੀ ਮੈਂ ਤਾਂ ਪਹਿਲਾਂ ਲਿਖਤਾ ਸੀ ਵੀ ਜਿਹੜੇ ਉੱਪਰ ਗਰਜਦੇ ਹੁੰਦੇ ਉਹ ਵਰਸਦੇ ਨਹੀਂ। ਕਹਿੰਦਾ ਕਿਤੇ ਇਸ ਭੁਲੇਖੇ 'ਚ ਨਾ ਕੋਈ ਰਹਿ ਜਾਵੇ, ਕਹਿੰਦਾ ਜਿਹੜੇ ਗਰਜਦੇ ਉਹ ਵਰਸ ਵੀ ਜਾਂਦੇ, ਵਿਆਹ ਹੁਣ ਤੋਂ ਆ ਗਿਆ। ਉਹ ਫਿਰ ਇਹ ਬੈਲੈਂਸ ਹੁੰਦਾ, ਸੰਯੋਗ ਤਾਂ ਹੁਣ ਮਿਲ ਗਏ ਉਹਦੇ, ਉਹ ਆਪਣੇ ਆਪ ਨੂੰ ਐਗਜ਼ਾਮਨ ਕਰਦਾ, ਆਪਣਾ ਬੈਲੈਂਸ ਨਹੀਂ ਖੋਂਦਾ ਵੀ ਜੇ ਮੇਰਾ ਪਾਰਟਨਰ ਮੇਰਾ ਜੀਵਨ ਸਾਥੀ, ਉਹਦੇ ਨਾਲ ਉਹਦੀ ਐਡਜਸਟਮੈਂਟ ਹੁੰਦੀ। ਉਹ ਫਿਰ ਜਦੋਂ ਤੁਸੀਂ ਦੋਹੇ ਹੀ ਹੋ ਗਏ ਨਹਿਲੇ ਅਤੇ ਦਹਿਲਾ, ਫਿਰ ਤਾਂ ਘਰ ਮਹਾਭਾਰਤ ਬਣ ਗਿਆ, ਫਿਰ ਰਿਸ਼ਤੇ ਸਾਰੇ ਹੀ ਟੁੱਟ ਜਾਂਦੇ, ਕਰਮ ਫਿਰ ਉਹ ਗਲਤ ਹੋ ਜਾਂਦੇ। ਇਸ ਕਰਕੇ ਵੀ ਬੰਦਾ ਆਪਣੇ ਆਪੇ 'ਚ ਸਥਿਤ ਰਹੇ ਉਹ ਠੀਕ ਹੈ, ਸਮਾਂ ਲੰਘ ਜਾਂਦਾ ਕਿਤੇ, ਇੱਥੇ ਤਾਂ ਸਾਰਿਆਂ ਨੇ ਬੈਠੇ ਰਹਿਣਾ ਨਹੀਂ, ਆ ਤਾਂ ਇੱਕ ਸੁਪਨਾ ਜਾ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਉਹ ਸੁਪਨੇ ਨੂੰ ਜਦੋਂ ਸੱਚ ਭਾਸਦਾ ਉਹਦੇ ਵਿੱਚ ਫਿਰ ਗ੍ਰਸਤ ਹੁੰਦਾ, ਫਿਰ ਫਸਦਾ, ਫਿਰ ਲੜਦਾ, ਫਿਰ ਉਹਨੂੰ ਸੰਤੁਸ਼ਟੀ ਨਹੀਂ ਹੁੰਦੀ, ਫਿਰ ਉਹ ਸਾਰੇ ਹੀ ਕਲਾ ਕਲੇਸ਼ ਪੈ ਜਾਂਦੇ। ਪੰਜ ਕਲੇਸ਼ ਹੈ, ਸਮਤਾ, ਵਿਦਿਆ, ਅਭਿਨਵੇਸ਼, ਰਾਗ, ਦਵੇਸ਼, ਉਹ ਸਾਰੇ ਕਲੇਸ਼ ਉਹਦੇ ਗਲ ਪੈ ਜਾਂਦੇ। ਇਸ ਕਰਕੇ ਲਿਖਿਆ ਹੁੰਦਾ ਤਾਂ ਇਹ ਸਾਰਾ ਹੀ ਹੈ, ਪਰ ਉਹ ਕੁਦਰਤੀ ਉਹਦੇ 'ਚ ਘੜਦਾ। ਹੁਣ ਵਿਆਸ ਜੀ ਆਹੀ ਉਪਦੇਸ਼ ਦੇ ਰਹੇ ਸੀ ਵੀ ਜੋ ਲਿਖਿਆ ਹੁੰਦਾ ਉਹੀ ਹੋਣਾ, ਉਹ ਹੁਣ ਹੋਇਆ ਕਿ ਉੱਧਰੋਂ ਹਾਥੀ ਆ ਗਿਆ। ਵਿਆਸ ਜੀ ਤਾਂ ਸਭ ਤੋਂ ਪਹਿਲਾਂ ਦੌੜ ਲੈ ਚੱਕ ਕੇ ਪੋਥੀ, ਪਾਗਲ ਹਾਥੀ ਸੀ ਉਹ, ਉਹਨੇ ਕਿਹਾ ਵੀ ਤੁਸੀਂ ਤਾਂ ਹੁਣੇ ਤਾਂ ਕਿਹਾ ਵੀ ਆਹ ਸਾਰਾ ਮਿੱਥਿਆ ਏ। ਕਹਿੰਦੇ ਫਿਰ ਮੈਂ ਠੀਕ ਹੀ ਕਿਹਾ, ਜੇ ਮੈਂ ਹੁਣ ਨਹੀਂ ਦੌੜਦਾ ਉਹ ਪਾਗਲ ਹਾਥੀ ਆ ਗਿਆ, ਕਿਰਿਆਮਾਨ ਕਰਮ 'ਚ ਮੈਂ ਇਹ ਕਰਮ ਕਰਿਆ ਦੌੜਿਆ ਤਾਂ ਬਚਾਅ ਹੋ ਗਿਆ। ਕਹਿੰਦਾ ਜੇ ਮੈਂ ਕਹੀ ਜਾਂਦਾ ਵੀ ਆਹ ਤਾਂ ਕਰਮ ਇਹਨੇ ਮੈਨੂੰ ਮਾਰਨਾ ਹੀ ਹੈ, ਕਬੂਤਰ ਮੱਖਾਂ ਮੀਚ ਲੈਂਦਾ ਬਿੱਲੀ ਛੱਡਦੀ ਥੋੜ੍ਹਾ। ਕਹਿੰਦਾ ਜੇ ਇਹ ਮੈਂ ਦੌੜਿਆ ਵੀ ਹੈ ਪੋਥੀ ਚੱਕ ਕੇ, ਵੀ ਕਹਿੰਦਾ ਇਹ ਜਿਹੜਾ ਭਜੋ ਹੈ ਇਹ ਵੀ ਮਿੱਥਿਆ ਹੀ ਹੈ, ਜੇ ਉਹ ਗਜੋ ਮਿੱਥਿਆ, ਗਜੋ ਮਿੱਥਿਆ ਤਾਂ ਭਜੋ ਵੀ ਮਿੱਥਿਆ। ਇਹ ਕਰਮ ਦਾ ਜਿਹੜਾ ਹੁੰਦਾ ਨਾ ਕਿਰਿਆਮਾਨ ਕਰਮ 'ਚ, ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ, ਕਰਮ ਤੋਂ ਨਾ ਹਟੋ। ਇਹ ਨਾ ਕਹੋ ਵੀ ਲੇ ਜੀ ਬਣ ਜਾਓ ਵੀ ਉਹ ਤਾਂ ਜੋ ਪਰਮੇਸ਼ਰ ਦੋ, ਹੁਣ ਰੋਟੀ ਆ ਗਈ ਤੁਸੀਂ ਕਹੀ ਜਾ ਵੀ ਜੇ ਲਿਖਿਆ ਹੋਊਗਾ ਮੇਰੇ ਮੂੰਹ 'ਚ ਪੈ ਜਾਓ, ਉਹ ਤਾਂ ਚੱਕ ਕੇ ਤੁਹਾਨੂੰ ਆਪ ਪਾਉਣੀ ਪੈਣੀ ਹੈ। ਇਹ ਕਿਰਿਆਮਾਨ ਕਰਮ ਇਹ ਹੁੰਦਾ ਵੀ ਤੁਸੀਂ ਉੱਦਮ ਕਰੋ, ਵਰਤਮਾਨ 'ਚ ਰਹੋ, ਇਹ ਨਹੀਂ ਵੀ ਤੁਸੀਂ ਛੱਡ ਕੇ ਹੀ ਬਹਿ ਜਾਓ, ਫਿਰ ਤਾਂ ਸਾਰਾ ਹੀ ਸਿਸਟਮ ਅਪਸੈੱਟ ਹੋ ਜਾਂਦਾ। ਸਾਡਾ ਕੰਮ ਹੁੰਦਾ ਬੀਜ ਬੀਜਣਾ, ਫਲ ਲਾਉਣਾ, ਉਹ ਪਰਮੇਸ਼ਰ ਦਾ ਕੰਮ ਹੈ। ਇਸ ਕਰਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਅੱਗੇ ਤੋਂ ਅੱਗੇ ਫਿਰ ਵੱਧਦਾ ਚਲੇ ਜਾਂਦਾ, ਅਖੀਰ 'ਤੇ ਜਿਹੜਾ ਅੰਤਮ ਗੋਲ ਹੁੰਦਾ ਉੱਥੇ ਪਹੁੰਚ ਜਾਂਦਾ। ਉਹਦੇ ਵਿੱਚ ਸਥਿਤੀ ਹੋ ਜਾਂਦੀ। ਉਹ ਤਾਂ ਇਹ ਹੁੰਦਾ ਮਨ ਦਾ, ਜੇ ਇੰਨਾ ਵੀ ਐਗਜ਼ਾਮਿਨ ਕਿ ਤੁਸੀਂ ਸੋਚਣ ਲੱਗ ਗਏ ਮਨ ਦੇ ਬਾਰੇ, ਤਾਂ ਵੀ ਬਹੁਤ ਵੱਡੀ ਅਵਸਥਾ ਹੈ ਵੀ ਤੁਹਾਨੂੰ ਇਹਨਾਂ ਦਾ ਪਤਾ ਲੱਗ ਗਿਆ ਮਨ ਦੌੜਨ ਦਾ ਹੈ। ਕਿਉਂਕਿ ਜਿਸ ਜਨ ਕੋ ਪ੍ਰਭ ਦੱਸ ਪਿਆ ਸਾ ਨਾਨਕ ਤਾਂ ਕਿ ਬਲ ਬਲ ਜਾਸਾ, ਕਹਿੰਦੇ ਬਲਿਹਾਰ ਜਾਈਏ। ਬਾਕੀ ਰਹੀ ਗੱਲ ਵੀ ਤੁਸੀਂ ਕਰਮ ਕਰਨ ਨੂੰ ਨਹੀਂ ਹਟਣਾ, ਜੇ ਹੁਣ ਧਿਆਨ ਨਾਲ ਲਾ ਰਹੇ ਸਾਬਣ ਨੂੰ ਕੱਪੜੇ 'ਤੇ ਜਾਂ ਬੇਧਿਆਨੇ ਲਾ ਰਹੇ, ਉਹਦਾ ਸੁਭਾਅ ਹੈ ਸਾਬਣ ਦਾ, ਉਹਨੇ ਮੈਲ ਕੱਟਣੀ ਓ ਕੱਟਣੀ। ਇਹ ਬਾਣੀ ਹੈ, ਇਹ ਪਤਾ ਨਹੀਂ ਕਿੱਥੋਂ ਗੱਲਾਂ ਚੱਲ ਪੈਂਦੀਆਂ ਵੀ ਜੇ ਮਨ ਨਹੀਂ ਲੱਗਦਾ ਤੁਹਾਡੀ ਬਾਣੀ ਪੜ੍ਹੀ ਕਿਤੇ ਸਫਲ ਨਹੀਂ। ਬਾਣੀ ਤਾਂ ਕੰਮ ਕਰਦੀ ਹੈ ਜਿਵੇਂ ਸਾਬਣ, ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈ ਆ ਉਹ ਧੋਏ, ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੋ ਪਹਿਨਾਵੇ ਕੇ ਰੰਗ। ਇਸ ਕਰਕੇ ਇਹਨੂੰ ਕਰੀ ਚੱਲੋ, ਪੜ੍ਹੀ ਚੱਲੋ, ਵਾਰ ਵਾਰ ਕਰੀ ਚੱਲੋ, ਵਾਰ ਵਾਰ 'ਚ ਸਾਡੇ ਇਹ ਸਿੱਧ ਹੋ ਜਾਂਦਾ। ਇਹਨੂੰ ਛੱਡੋ ਨਾ ਵੀ ਮਨ ਲੱਗਦਾ ਨਹੀਂ ਲੱਗਦਾ, ਮਨ ਨੂੰ ਦਾ ਤਾਂ ਸੁਭਾਅ ਹੀ ਹੈ, ਮਨ ਨੂੰ ਦੇਖੋ ਹੀ ਨਾ ਵੀ ਵੀ ਇਹ ਲੱਗਿਆ ਜਾਂ ਨਹੀਂ ਲੱਗਿਆ। ਜੇ ਤੁਸੀਂ ਇੱਧਰਲੇ ਚੱਕਰਾਂ ਜਿਹਾਂ 'ਚ ਪੈ ਗਏ, ਜਿਹੜੀ ਚੀਜ਼ ਕਹਿ ਦਿਉ ਹੁਣ ਉਹੀ ਦਿਮਾਗ 'ਚ ਫਿਰ ਬੈਠੀ ਰਹਿ ਜਾਂਦੀ, ਉਹ ਸੰਸਕਾਰ ਬਣ ਜਾਂਦਾ। ਜੇ ਕਹਿ ਦਿਉ ਵੀ ਤੂੰ ਧਿਆਨ 'ਚ ਜਦੋਂ ਬੈਠਣਾ ਬਾਂਦਰ ਨਾ ਲਿਆਈ, ਬਾਂਦਰ ਜ਼ਰੂਰ ਆਜੂ, ਪਹਿਲਾਂ ਕਦੇ ਆਇਆ ਵੀ ਨਹੀਂ। ਉਹ ਇਹ ਚੀਜ਼ਾਂ ਨਾ ਜਿਹੜੀਆਂ ਅਸੀਂ ਆਪਣੇ ਆਪ ਹੀ ਸਹੇੜ ਲੈਂਦੇ ਇਹਨਾਂ ਵੱਲ, ਤਾਂ ਹੀ ਕਹਿੰਦੇ ਵੀ ਬਹੁਤਾ ਗਿਆਨ 'ਚ ਨਾ ਜਾਓ, ਵੀ ਗਿਆਨੀਆਂ ਦੀ ਸੁਣ ਕੇ ਤੁਸੀਂ ਹੋਰੇ ਚੱਕਰ 'ਚ ਪੈ ਜਾਓਗੇ। ਇਹਨੂੰ ਕੋਈ ਕਹੂ ਤੋਤਾ ਰੱਟਣਾ, ਕੋਈ ਆਹ ਹੈ, ਕੋਈ ਉਹ ਹੈ, ਇਸ ਕਰਕੇ ਸੰਸਕਾਰ ਬਣ ਜਾਂਦਾ। ਇਸੇ ਕਰਕੇ ਕਹਿੰਦੇ ਭੋਲੇ ਪਾਏ ਮਿਲੇ ਰਘੁਰਾਇਆ, ਜਿਹੜੇ ਚਤਰ ਹੈ ਉਹਦਾ ਚਤਰਾਈਆਂ ਕਰਦੇ ਰਹਿ ਜਾਂਦੇ। ਇਹ ਸਿੱਧਿਆਂ ਦਾ ਮਾਰਗ ਹੈ, ਸਿੱਧਾ ਮਾਰਗ ਹੈ ਪ੍ਰੇਮ ਦਾ, ਪਿਆਰ ਦਾ। ਇਹਦੇ ਲਈ ਦਿਮਾਗ ਦੀ ਲੋੜ ਨਹੀਂ ਹੈਗੀ, ਦਿਮਾਗ ਤਾਂ ਹੋਰ ਕੰਮਾਂ 'ਚ ਬਥੇਰਾ ਲਾਉਣਾ ਪੈਂਦਾ। ਬੱਚੇ ਨੂੰ ਪਹਿਲਾਂ ਹੀ ਸਿਖਾਉਣਾ ਸ਼ੁਰੂ ਕਰਦੇ ਨੇ, ਉਹ ਦਿਮਾਗ ਹੀ ਲਾਉਂਦਾ, ਫਿਰ ਪੜ੍ਹਾਉਣਾ ਸ਼ੁਰੂ ਕਰਦੇ ਉੱਥੇ ਦਿਮਾਗ ਲੱਗਦਾ, ਫਿਰ ਕਮਾਉਣਾ ਸ਼ੁਰੂ ਕਰਦੇ ਉੱਥੇ ਦਿਮਾਗ ਲੱਗਦਾ। ਇੱਕ ਇਹ ਚੀਜ਼ਾਂ 'ਚ ਨਿਕਲਣਾ ਹੀ ਬਹੁਤ ਔਖਾ ਹੋ ਜਾਂਦਾ। ਮਹਾਰਾਜ ਕਹਿੰਦੇ ਵੀ ਇੱਥੇ ਤੈਨੂੰ ਲੋੜ ਨਹੀਂ। ਇਹ ਜਿਹੜਾ ਹੈ ਨਾ ਵੀ ਚਤਰਾਈ ਨਾ ਚਤੁਰਭੁਜ ਪਾਇਆ, ਉਹ ਜਿਹੜਾ ਅਸਲ ਹੈ ਵੀ ਕਹਿ ਕਬੀਰ ਭਗਤ ਕਰਾ, ਉਹ ਜਿਹੜੇ ਭਗਤੀ ਦੇ ਨਾਲ ਆਪਣੇ ਘਰ 'ਚ ਜਾਣਾ, ਭੋਲੇ ਪਾਏ ਮਿਲੇ ਰਘੁਰਾਇਆ, ਜਿਵੇਂ ਧੰਨੇ ਪਾਇਓ ਬਾਲ ਬੁੱਧ, ਵੀ ਬਚਪਨ ਵਾਂਗੂ ਜਿਵੇਂ ਉਹ ਸੋਚਦਾ ਹੀ ਨਹੀਂ ਹੈਗਾ। ਇਸ ਤਰ੍ਹਾਂ ਤੁਸੀਂ ਫੁਰਨੇ ਤੋਂ ਰਹਿਤ ਹੋ ਕੇ ਜੇ ਬਹੁਤੇ ਨਾ ਸੋਚੇ ਇਹਨਾਂ ਚੀਜ਼ਾਂ ਨੂੰ, ਫਿਰ ਤਾਂ ਉਹੀ ਗਿਆਨ ਵਾਲਿਆਂ ਦੀ ਗੱਲ ਹੋ ਜਾਂਦੀ। ਗਿਆਨੀ ਤਾਂ ਇੰਨਾ ਹੋ ਜਾਂਦਾ ਫਿਰ ਮੁੜ ਕੇ ਕਿਸੇ ਨੂੰ ਗੱਲ ਮੰਨਦੇ ਹੀ ਨਹੀਂ ਹੈਗਾ, ਜ਼ੋਰ ਲਾ ਲਓ ਫਿਰ। ਇਸੇ ਕਰਕੇ ਇਹਦੇ ਵਿੱਚ ਸ਼ਰਧਾ ਦੀ ਲੋੜ ਪੈਂਦੀ ਹੈ, ਪ੍ਰੇਮ ਦੀ ਲੋੜ ਪੈਂਦੀ ਹੈ। ਬਾਕੀ ਸਵਾਲਾਂ ਤਾਂ ਚਾਹੇ ਜਿੰਨੇ ਮਰਜ਼ੀ ਕਰੀ ਜਾਓ, ਚਾਹੇ ਸਾਰੀ ਰਾਤ ਆਪਾਂ ਬੋਲੀ ਜਾਈਏ। ਅਸਲ 'ਚ ਨਾ ਇਹ ਸ਼ੰਕਿਆ ਦਾ ਸਮਾਧਾਨ ਹੁੰਦਾ, ਸਮਾਧਾਨ ਹੁੰਦਾ ਵੀ ਤੁਸੀਂ ਜਦੋਂ ਸਮਾਧਾਨ ਕਰਦੇ ਹੈ, ਬੈਠਦੇ ਹੈ ਅਭਿਆਸ 'ਚ, ਉਹ ਗਿਆਨ ਆਪਣਾ ਹੁੰਦਾ, ਉਹ ਆਪੇ ਹੀ ਤੁਹਾਨੂੰ ਸਿੱਧੇ ਰਸਤੇ 'ਤੇ ਪਾਉਂਦਾ। ਇੱਕ ਵਧਾਰਾ ਗਿਆਨ ਹੁੰਦਾ ਰੈਡੀਮੇਡ, ਉਹ ਫਿਰ ਕੰਮ ਨਹੀਂ ਕਰਦਾ, ਉੱਥੇ ਤਾਂ ਕਦੇ ਨਾ ਕਦੇ ਧੋਖਾ ਖਾ ਸਕਦੇ ਹੈ। ਅਨਪੜ੍ਹ ਬੰਦਾ ਕਦੇ ਨਹੀਂ ਰਸਤਾ ਭਟਕਦਾ, ਉਹ ਉਹਨੂੰ ਹੈ ਨਾ ਉਹ ਪੜ੍ਹਿਆ ਨਹੀਂ ਹੈਗਾ। ਅੱਛਾ, ਕਈ ਵਾਰੀ ਸਾਈਨ ਬੋਰਡ ਪੁੱਠਾ ਲਿਖਿਆ ਹੁੰਦਾ, ਲਿਖਿਆ ਤਾਂ ਹੁੰਦਾ ਵੀ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ, ਉਹ ਹੁੰਦਾ ਇਹ ਹੈ ਪੜ੍ਹਨ ਵਾਲੇ ਨੇ ਪੜ੍ਹ ਕੇ ਬਹਿ ਜਾਣਾ, ਜਲੰਧਰ ਲਿਖਿਆ ਹੋਇਆ ਇੱਕ ਪਾਸੇ ਚੰਡੀਗੜ੍ਹ ਲਿਖਿਆ ਹੋਇਆ, ਉਹ ਜਾਂਦੀ ਹੁੰਦੀ ਜਲੰਧਰ ਨੂੰ, ਰਾਹ 'ਚ ਪਤਾ ਲੱਗਦਾ ਵੀ ਆਹ ਤਾਂ ਜਲੰਧਰ ਵੱਲ ਨੂੰ ਤੁਰ ਪਈ। ਉਹ ਜਿਹੜਾ ਅਨਪੜ੍ਹ ਹੈ ਉਹ ਪੁੱਛ ਕੇ ਬੈਠੂਗਾ, ਪਛਾਣ ਕੇ ਆਪਣਾ ਵੀ ਹਾਂ ਵੀ ਮੈਂ ਹੁਣ ਆਹ ਕਿੱਧਰ ਜਾਣਾ, ਉਹ ਕਦੇ ਭਟਕਦਾ ਨਹੀਂ ਹੁੰਦਾ। ਇਸੇ ਕਰਕੇ ਵੀ ਇਹ ਬਹੁਤੇ ਗਿਆਨ ਗੁਣ ਜੇ ਚੱਲਦੇ ਨਹੀਂ, ਇਹ ਤਾਂ ਸਿੱਧਾ ਜਿਹਾ ਰਸਤਾ ਹੈ, ਪਿਆਰ ਦਾ ਰਾਹ ਹੈ, ਉਹਦੇ ਵਿੱਚ ਵਿਸ਼ਵਾਸ ਭਰੋਸੇ ਨਾਲ ਪਾਰ ਲੱਗ ਜਾਂਦਾ। ਉੱਥੇ ਇੰਗਲੈਂਡ 'ਚ ਤਾਂ ਜੱਗੀ ਉਹ ਕਰੀ ਜਾਂਦਾ ਹੁੰਦਾ ਸਾਰਿਆਂ ਦੇ, ਉੱਥੇ ਨਾ ਜ਼ਿਆਦਾ ਅੰਗਰੇਜ਼ ਹੈ ਨਾ, ਬੱਚੇ ਵੀ ਨਹੀਂ ਸਮਝਦੇ ਉਹ, ਫਿਰ ਇਹ ਉਹਨਾਂ ਨੂੰ ਕਰੂਗਾ ਵੀ ਕੁਐਸਚਨ ਤੁਹਾਡਾ, ਇਹ ਆਪੇ ਆਨਸਰ ਦੇ ਦੂ, ਮੈਨੂੰ ਬਾਅਦ 'ਚ ਕਹਿ ਦੂ ਠੀਕ ਹੈ ਮਾਂ ਸਭ ਕੁਛ ਠੀਕ ਹੈ। ਉਹਦੇ ਐਂ ਚੱਲਦਾ ਦਾਸਾਂ ਨੂੰ। ਉਹ ਹੁਣ ਬੁੱਲੇ ਸ਼ਾਹ ਵਾਂਗੂ ਆਹੋ ਆਹੋ ਆਖ, ਜੇ ਤੁਸੀਂ ਸੱਤ ਬਚਨ ਕਹਿਣ ਲੱਗ ਗਏ ਨਾ, ਉਹਦੇ ਵਿੱਚ ਬਹੁਤ ਆਨੰਦ ਹੈ, ਸੁੱਖ ਹੈ। ਅੱਛਾ, ਜਿੰਨਾ ਘੱਟ ਬੋਲੋ ਸੰਤ ਉਹਦੀ ਜ਼ਿਆਦਾ ਪੂਜਾ ਹੁੰਦੀ, ਵੀ ਇਹ ਪਤਾ ਨਹੀਂ ਕਿੱਡੇ ਕੁ ਮਹਾਨ ਹੈ। ਅੱਛਾ, ਜੇ ਜ਼ਿਆਦਾ ਕਹੋ ਕਬੀਰ ਸ਼ੀਸ਼ਾ ਘੱਟ ਬੋਲੇ, ਉਹ ਫਿਰ ਉਹ ਖਾਲੀ ਘੜੇ ਵਾਂਗੂ ਹੋ ਜਾਂਦਾ, ਵੀ ਇਹ ਤਾਂ ਬੋਲੀ ਹੋ ਜਾਂਦਾ, ਸੁਣਦਾ ਹੀ ਨਹੀਂ। ਇਹ ਅਸਲ 'ਚ ਨਾ ਬੁੱਲੇ ਸ਼ਾਹ ਨੇ ਜਦੋਂ ਹੁਣ ਕਿਹਾ ਵੀ ਪਾਠ ਨਮਾਜ਼ਾਂ ਚਿੱਕੜ ਰੋਜੇ ਮੁੱਲਾਂ ਦੇ ਗਲ ਫਾਹੀ, ਕਹਿੰਦੇ ਇਹਨਾਂ ਨੂੰ ਰੱਖਣ ਦੀ ਲੋੜ ਨਹੀਂ ਹੈ। ਉਹ ਉਹਨਾਂ ਨੇ ਕੀ ਕਰਿਆ, ਜਿਹੜੇ ਸੀ ਉਹਦੇ ਅਨਿਆਈ ਮਰੀਦ ਖਾਣ ਪੀਣ ਲੱਗ ਗਏ, ਰੋਜਿਆਂ ਦੇ ਦਿਨ ਚੱਲਦੇ ਸੀ, ਪਠਾਣ ਆ ਗਏ, ਉਹ ਪੁੱਛਣ ਲੱਗ ਗਏ ਵੀ ਤੂੰ ਸਾਨੂੰ ਤੁਸੀਂ ਕੌਣ ਹੈ? ਉਹ ਕਹਿੰਦੇ ਅਸੀਂ ਮੁਸਲਮਾਨ। ਕਹਿੰਦੇ ਫਿਰ ਇਹ ਤਾਂ ਰੋਜਿਆਂ ਦੇ ਦਿਨ ਚੱਲਦੇ। ਉਹਨਾਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ, ਵਾਰ ਕਟਾਈ ਕਰੀ। ਉਹ ਕਹਿੰਦੇ ਉਹਨਾਂ ਨੇ ਦੁਹਾਈ ਪਾਈ, ਕਹਿੰਦੇ ਸਾਨੂੰ ਕਿਹਨੇ ਇੱਕ ਮੱਤ ਦਿੱਤੀ? ਕਹਿੰਦੇ ਉਹ ਗੋਸ਼ਾ ਨਸ਼ੀਨ ਹੋਇਆ ਬੈਠਾ ਹੇਠਾਂ ਭੋਰੇ 'ਚ, ਵੀ ਉਹ ਸਾਡਾ ਬੁੱਲੇ ਸ਼ਾਹ ਫਕੀਰ ਹੈ ਮੁਰਸ਼ਦ, ਉਹਦੇ ਕੋਲ ਗਏ। ਉਹਨੂੰ ਜਦੋਂ ਪੁੱਛਿਆ ਤੂੰ ਕੌਣ? ਕਹਿੰਦਾ ਆਹੀ ਤਾਂ ਮੈਂ ਬੈਠਾ ਲੱਭਣ ਵਾਸਤੇ, ਕੀ ਜਾਣਾ ਮੈਂ ਕੌਣ ਨਾ ਮੈਂ ਪੌਣ। ਉਹ ਕਹਿੰਦੇ ਇਹ ਵੀ ਤੁਸੀਂ ਧੰਨ ਹੈ ਜੇ ਮੈਨੂੰ ਦੱਸ ਸਕਦੇ, ਦੱਸ ਦਿਓ ਕੀ ਜਾਣਾ ਮੈਂ ਕੌਣ। ਉਹ ਜਦੋਂ ਹੁਣ ਉਹ ਤਾਂ ਸ਼ਰਿਆਂ ਦੇ ਅੰਨੇ ਸੀ, ਬੰਨੇ ਸੀ ਉਹਦੇ ਸ਼ਰ੍ਹਾਂ 'ਚ, ਉਹ ਕੀ ਦੱਸ ਸਕਣ ਵੀ ਕੌਣ। ਜਿਹੜੀ ਗੱਲ ਪੁੱਛੇ ਕਰਨ, ਉਹ ਬੁੱਲਾ ਸ਼ਾਹ ਸਿਰ ਹਿਲਾਈ ਜਾਵੇ, ਕਹਿੰਦਾ ਤੂੰ ਵੀ ਆਹੋ ਆਹੋ ਆਖ, ਵੀ ਠੀਕ ਹੈ ਠੀਕ 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 ਹੈ ਜੀ। ਉਹ ਜਦ ਐਵੇਂ ਸਿਰ ਜਿਹਾ ਘੁਮਾਇਆ, ਵਾਲ ਉਹਦੇ ਜੱਟਾਂ ਦੀਆਂ ਘੁੰਮੀਆਂ ਲੱਟਾਂ, ਉਹ ਕਹਿੰਦੇ ਵੀ ਇਹ ਤਾਂ ਅਰਫਨ ਮੌਲਾ ਫਕੀਰ ਹੈ, ਮਸਤ ਫਕੀਰ ਹੈ, ਵੀ ਇਹਨੂੰ ਛੱਡੋ ਪਰ ਕੀ ਪੁੱਛਣਾ ਕੀ ਕਹਿਣਾ। ਉਹ ਜਦ ਉਹ ਚਲੇ ਗਏ, ਜਿਹੜੇ ਮਰੀਦ ਸੀ ਉਹ ਕਹਿੰਦੇ ਵੀ ਇਸ਼ਕ ਤੇਰੇ ਨੇ ਕਹੀ ਕੀਤੀ, ਉਹਨਾਂ ਨੇ ਫਿਰ ਤਾਨੇ ਦੇਣੇ ਸ਼ੁਰੂ ਕਰਤੇ ਮੁਰਸ਼ਦ ਨੂੰ। ਉਹ ਕਹਿੰਦਾ ਵੀ ਮੈਂ ਤਾਂ ਨਹੀਂ ਕੋਈ ਕਰੀ ਤੁਹਾਡੇ ਨਾਲ, ਕਹਿੰਦੇ ਤਾਂ ਹੀ ਤਾਂ ਕਿਹਾ ਸੀ ਵੀ ਨਾ ਰੱਖੋ ਰੋਜੇ, ਕਹਿੰਦੇ ਜੇ ਰੋਜੇ ਰੱਖ ਲੈਂਦੇ ਤਾਂ ਸਾਡੀ ਆਹ ਮਾਰਕ ਕਟਾਈ ਨਾ ਹੁੰਦੀ ਜਿਹੜੀ ਪਟਾਈ ਹੋਈ। ਉਹ ਕਹਿੰਦਾ ਇਹਦੇ ਕਰਕੇ ਨਹੀਂ ਹੋਈ, ਕਹਿੰਦੇ ਮੇਰੀ ਨਹੀਂ ਹੋਈ, ਮੈਂ ਕਿਹੜਾ ਰੋਜੇ ਰੱਖੇ। ਕਹਿੰਦੇ ਇਹ ਮੈਂ ਨੇ ਤੁਹਾਡੀ ਕਟਾਈ ਕਰਾਈ, ਵੀ ਮੈਂ ਮੁਸਲਮਾਨ। ਕਹਿੰਦੇ ਤੁਹਾਨੂੰ ਲੋੜ ਕੀ ਸੀ ਇਹ ਕਹਿਣ ਦੀ ਵੀ ਮੈਂ ਆਹ ਹੈ? ਉਹ ਮੈਂ ਇਹਨੇ ਕਹਿੰਦੇ ਤੁਹਾਨੂੰ ਮਰਾਇਆ, ਇਹ ਮੈਂ ਹੀ ਦਈ ਰੌਲਾ ਪੈ ਜਾਂਦਾ। ਇਸ ਕਰਕੇ ਵੀ ਉਹਦੇ ਰਜਾ 'ਚ ਰਾਜੀ ਰਹੇ, ਬਣੇ ਨਾ ਕੁਛ, ਇਹ ਰਸਤਾ ਹੈ ਹੀ ਮਿਟਣ ਦਾ, ਬਣਨ ਦਾ ਹੁੰਦਾ ਨਹੀਂ। ਪੀਰਾਂ ਫਕੀਰਾਂ ਦੀ ਦੁਨੀਆ ਹੋ ਰਹੀ ਹੁੰਦੀ। ਉਹ ਅਸਲ 'ਚ ਪੀਰਾਂ ਫਕੀਰਾਂ ਨੇ ਘੁੰਮਣਾ ਹੁੰਦਾ, ਦੇਖਣਾ ਹੁੰਦਾ, ਉਹ ਤੋਂ ਜਿੱਥੇ ਉਹਨਾਂ ਨੂੰ ਹੁੰਦਾ ਪਰਾ ਲੱਭ ਲੈ ਜਾਂਦੀ ਹੈ। ਹੁਣ ਫਕੀਰਾਂ, ਹੁਣ ਬੁੱਲੇ ਸ਼ਾਹ ਪਹਿਲਾਂ ਗਿਆ ਮੰਦਰ 'ਚ, ਕਹਿੰਦਾ ਉੱਥੇ ਕੀ ਹੋ ਰਿਹਾ ਸੀ? ਕਹਿੰਦਾ ਉੱਥੇ ਵੱਜਦੇ ਨਾਦ ਹਜ਼ਾਰ, ਪਰ ਕਹਿੰਦੇ ਇਸ਼ਕ ਦੀ ਨਵੀਂ ਓ ਨਵੀਂ ਬਹਾਰ। ਆਹ ਤਾਂ ਇੱਕ ਰੂਟੀਨ 'ਚ ਹੋਈ ਜਾਂਦਾ, ਟੱਲ ਖੜਕਦਾ ਮੰਦਰ 'ਚ ਪੁਜਾਰੀ ਆਉਂਦੇ ਜਾਂਦੇ, ਉਹ ਕਰਮ ਕਾਂਡ 'ਚ ਬਣਿਆ ਹੋਇਆ। ਕਹਿੰਦਾ ਫਿਰ ਉੱਥੋਂ ਮੈਂ ਆ ਗਿਆ, ਮੈਨੂੰ ਕਹਿੰਦਾ ਰਹਿਣ ਵੀ ਨਾ ਦਿੱਤਾ ਉਹਨਾਂ ਨੇ, ਨਾ ਕੁਛ ਖਾਣ ਨੂੰ ਦਿੱਤਾ ਨਾ ਰਹਿਣ ਨੂੰ। ਅੱਗੇ ਕਹਿੰਦਾ ਮੈਂ ਮਸਜਿਦ 'ਚ ਗਿਆ, ਮਸਜਿਦ 'ਚ ਵੀ ਮੈਂ ਬਥੇਰਾ ਕਿਹਾ ਵੀ ਤੇਰੀ ਚੱਕ ਨਾ ਮਸੀਤ ਲਿਜਾਣੀ, ਰਾਈਆਂ ਨੇ ਰਾਤ ਕੱਟਣੀ, ਉੱਥੋਂ ਵੀ ਕੱਢਤਾ ਧੱਕੇ ਮਾਰੇ। ਕਹਿੰਦੇ ਫਿਰ ਜਦੋਂ ਇੱਥੇ ਹਰਿਮੰਦਰ ਸਾਹਿਬ ਆਇਆ, ਇੱਥੇ ਆ ਕੇ ਕਹਿੰਦੇ ਇੱਥੇ ਤਾਂ ਬੜੀ ਦੁਨੀਆ ਹੋ ਰਹੀ ਹੈ, ਇੱਟ ਖੜੱਕਾ ਦੁੱਕੜ ਵੱਜਿਆ, ਨਾਲੇ ਤੱਪੇ ਚੁੱਲ੍ਹਾ, ਇਸ ਗੱਲ ਤੋਂ ਰੱਬ ਵੀ ਰਾਜੀ, ਨਾਲੇ ਰਾਜੀ ਬੁੱਲਾ। ਕਹਿੰਦੇ ਇੱਥੇ ਇੱਟ ਖੜੱਕਾ ਵੀ ਆਕਾਰ ਸੇਵਾ ਚੱਲਦੀ ਹੈ, ਦੁੱਕੜ ਵੀ ਆ, ਢੋਲਕੀ ਚਿਮਟੇ ਵੱਜਦੇ ਆ, ਕੀਰਤਨ ਆਉਂਦੇ ਆ। ਅਤੇ ਫਿਰ ਕਹਿੰਦਾ ਵੀ ਇਹ ਜਿਹੜਾ ਚੁੱਲ੍ਹਾ ਲੋਹ ਲੰਗਰ ਤਪ ਰਿਹਾ, ਕਹਿੰਦਾ ਹੁਣ ਇਸ ਗੱਲ 'ਤੇ ਤਾਂ ਫਿਰ ਰੱਬ ਵੀ ਰਾਜੀ, ਨਾਲੇ ਰਾਜੀ ਬੁੱਲਾ। ਫਿਰ ਉਹਨੇ ਕਿਹਾ ਵੀ ਡਿੱਠੇ ਵੀ ਸਭੇ ਥਾਨ ਨਹੀਂ ਤੁਧ ਜਿਹਾ, ਵੀ ਉਹਦੇ ਵਰਗਾ ਕੋਈ ਹੈ ਨਹੀਂ ਸਥਾਨ। ਇਸੇ ਕਰਕੇ ਮਹਾਰਾਜ ਕਹਿੰਦੇ ਘਰ ਘਰ ਹੋਵੇ ਧਰਮਸਾਲ, ਵੀ ਇਹ ਸਾਰੇ ਘਰਾਂ 'ਚ ਇਹ ਹੋਣਾ ਚਾਹੀਦਾ, ਵੀ ਨਾਮ ਬਾਣੀ ਨਾਲ ਜੁੜੋ, ਆਏ ਅਵਿਆਗਤ ਦੀ ਸੇਵਾ ਹੋਵੇ, ਚਾਹ ਪਾਣੀ ਲੰਗਰ ਛਕਾਓ ਉਹਨਾਂ, ਕਿਉਂਕਿ ਜੇ ਗ੍ਰਿਸ਼ਤੀ ਦੇ ਘਰ ਕੋਈ ਆਉਂਦਾ ਹੈ ਉਹ ਨਹੀਂ ਛਕਾਉਂਦਾ ਤਾਂ ਉਹਦੇ ਜਿਹੜੇ ਅੰਦਰ ਜੱਠ ਰਗਨ ਹੁੰਦੀ ਹੈ ਉਹ ਪੁੰਨਾਂ ਨੂੰ ਸਾੜ ਦਿੰਦੀ ਗ੍ਰਿਸ਼ਤੀ ਦਿਆਂ। ਇਸ ਕਰਕੇ ਮੇਰੇ ਮਹਾਰਾਜ ਕਹਿੰਦੇ ਵੀ ਲੋਹ ਲੰਗਰ ਜ਼ਰੂਰੀ ਹੈ, ਵੀ ਲੋਹ ਲੰਗਰ ਤਪੇ ਸਾਧ ਸੰਗਤ ਛਕੇ, ਇਹਦੇ ਨਾਲ ਫਿਰ ਪੁੰਨ ਕਰਮ ਵੱਧਦੇ, ਤਾਂ ਹੀ ਇਹ ਪਰੰਪਰਾ ਕਾਇਮ ਹੋਈ ਸਾਰੇ ਲੰਗਰ ਦੀ ਪ੍ਰਥਾ ਮਹਾਰਾਜ ਨੇ ਚਲਾਈ। ਬੁੱਲੇ ਸ਼ਾਹ ਤਾਂ ਬਹੁਤ ਖੁੱਲ੍ਹਾ ਬੋਲ ਜਾਂਦੇ ਸੀ। ਜਤਿੰਦਰ ਤਾਂ ਸਾਰਾ ਜਾਣਦਾ, ਜਿਹੜਾ ਕੁਐਸਚਨ ਉਹਨੂੰ ਆਂਸਰ ਪਹਿਲਾਂ ਉਹਦੇ ਕੋਲ ਹੈਗਾ। ਸਿੱਧ ਜਦੋਂ ਪੁੱਛਦੇ ਸੀ ਗੁਰੂ ਨਾਨਕ ਨੂੰ, ਮਹਾਰਾਜ ਕਹਿੰਦੇ ਆਪੇ ਜਾਣਿਆ ਜਾਣੋ, ਕਹਿੰਦਾ ਤੂੰ ਆਪੇ ਹੀ ਸਵਾਲ ਕਰ ਰਿਹਾ, ਤੈਨੂੰ ਸਵਾਲ ਤਾਂ ਹੀ ਕਰ ਰਿਹਾ ਜਦ ਤੈਨੂੰ ਪਤਾ ਇਹਦੇ ਬਾਰੇ ਵੀ ਤੂੰ ਤਾਂ ਇੱਕ ਨੌਲੇਜ ਟੈਸਟ ਕਰ ਰਿਹਾ ਵੀ ਕਿੰਨਾ ਕੁ ਗਿਆਨ। ਉਹ ਕਹਿੰਦੇ ਤੈਨੂੰ ਜਦ ਪਤਾ ਹੀ ਹੈ, ਸਵਾਲ ਉਹਦੇ ਆਂਸਰ ਚੋਂ ਹੀ ਆਇਆ, ਨਹੀਂ ਤਾਂ ਆਉਂਦਾ ਹੀ ਨਾ। ਉਹ ਹੁਣ ਜੇ ਅੰਦਰ ਡੂੰਘੀ ਗੱਲ ਗਈ ਹੋਈ ਜਾਂ ਵਸਤ ਹੋਵੇ ਸੋ ਬਾਹਰ ਉਹ ਹੀ ਨਿਕਲਦੀ, ਉਹ ਉਹ ਅੰਦਰੋਂ ਉਹੀ ਆਉਂਦਾ। ਇਹ ਤਾਂ ਜੱਗੀ ਪਤਾ ਨਹੀਂ ਅੱਜ ਕਿਵੇਂ ਚੁੱਪ, ਇਹ ਤਾਂ ਵਕੀਲ ਹੈ ਨਾ, ਇਹ ਤਾਂ ਨਹੀਂ ਸਾਰਾ ਕੁਛ ਆਪੇ ਹੀ ਸੁਣਾ ਦਿੰਦਾ ਉਹਨੂੰ। ਇਹ ਮਹਾਰਾਜ ਨੂੰ ਜਦੋਂ ਮਿਲਿਆ ਇਹ ਤਾਂ ਜਾਂਦਾ ਨਹੀਂ ਸੀ, ਮਹਾਰਾਜ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਵਾਸਤੇ ਹੀ ਉਹਨਾਂ ਨੇ ਕਿਹਾ ਵੀ ਜਾਇਆ, ਦਸ ਕੁ ਮਿੰਟ ਹੀ ਮਿਲਿਆ ਵੀ ਚੱਲ ਜਾਂਦਾ ਜਾਂਦਾ ਫੜਾਏ ਜਾਈ। ਉਹ ਜਿਵੇਂ ਮਹਾਤਮਾ ਕਹਿੰਦੇ ਵੀ ਚੱਲ ਤੂੰ ਤੂੰ ਬਚਨ ਝੂਮੀ ਵਾਲੇ ਦੱਸੇ ਨਾ ਵੀ ਚੱਲ ਇੰਨਾ ਕੇ ਕਰ ਲਈ ਵੀ ਤੂੰ ਇਸ ਤਰ੍ਹਾਂ ਗਰੀਬ ਮਾਰਨਾ ਆਉਣ ਦੇਈ, ਤਕੜੇ ਦੇ ਘਰ ਚੋਰੀ ਕਰੀ, ਅਕਾਸ਼ੀ ਵਾਲੇ ਦਿਨ ਮੀਤ ਛੱਡ ਦੇ, ਉਹ ਇੱਕ ਇੱਕ ਬਚਨ ਨਹੀਂ ਤਾਰਤਾ ਨੂੰ ਕਿੱਥੇ ਬਣਾਤਾ। ਇਹਨੂੰ ਵੀ ਮਹਾਰਾਜ ਦਾ ਇੰਨਾ ਕੇ ਸੰਗ ਹੋਇਆ, ਦੇਖ ਲਓ ਇਹ ਆਪਣਾ ਪੈਰਸ ਰੋਟੀ ਖਾਣ ਜਾਂਦਾ ਹੁੰਦਾ ਸੀ ਫਰਾਂਸ 'ਚ ਬਰਮਿੰਗਮ, ਜੀਵਨ ਬਦਲ ਗਿਆ ਮੁੜ ਕੇ, ਹੁਣ ਤਾਂ ਇਹ ਸਾਰਿਆਂ ਨੂੰ ਸੇਧ ਦਿੰਦਾ, ਇੱਥੇ ਵੀ ਆਏ ਵਧੀਆ ਸੁਣਾ ਦੇ ਜੱਗੀ ਤੈਨੂੰ। ਇਹ ਤਾਂ ਹੁਣ ਹੋ ਗਿਆ ਪੰਜਾਬੀ ਥੋੜ੍ਹੀ ਬਹੁਤੀ ਬੋਲਣ ਲੱਗ ਗਏ ਨੇ, ਪੰਜਾਬੀ ਨਹੀਂ ਸੀ ਆਉਂਦੀ ਸਾਡੇ ਉੱਤੇ, ਗੈਂਡਾ ਉਹਨੂੰ ਗੈਂਡਾ ਕਹਿ ਦੇਣਾ ਸਾਰੇ ਹੱਥ ਪੈਣੇ ਉਹਨੇ ਗੁੱਸੇ ਹੋ ਜਾਣਾ। ਉਹ ਫਿਰ ਇਹਨੂੰ ਦੱਸਿਆ ਵੀ ਗੈਂਡਾ ਤਾਂ ਜਾਨਵਰ ਹੈ, ਗੈਂਦਾ ਫੁੱਲ ਹੈ। ਫਿਰ ਇਹ ਜੱਗੀ ਦਾ ਹੋਇਆ, ਫਿਰ ਜੱਗੀ ਨੂੰ ਗਾਲਾਂ ਗੁਲਾਂ ਕੱਢੀ ਜਾਂਦੇ ਉੱਥੇ, ਕਈ ਵਾਰੀ ਇਹੀ ਕੰਮ ਚਲਾਉਂਦਾ ਰਿਹਾ ਸਾਰੇ ਜਦੋਂ ਮੈਨੇਜਮੈਂਟ ਡਿਸਪਿਊਟ ਹੋਇਆ। ਇਹ ਇਹਨੇ ਕਹਿਣਾ ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਉਹਨੇ ਗਾਲਾਂ ਕੱਢੀਆਂ, ਚਾਹੇ ਪਤਾ ਵੀ ਲੱਗ ਗਿਆ ਉਹੀ ਬਾਣੀਏ ਦੀ ਕਹਾਣੀ, ਮੁੰਡਾ ਬਿਠਾ ਤਾ ਉਹਨੇ ਗੱਦੀ 'ਤੇ ਵੀ ਮੈਂ ਪ੍ਰਸ਼ਾਦਾ ਛਕ ਲਵਾਂ ਰੋਟੀ ਵੀ ਤੂੰ ਗਾਹਕ ਸੰਭਾਲੀ ਖਾਲੀ ਨਾ ਜਾਣ ਦੇ। ਉਹ ਆਇਆ ਉਹਨੂੰ ਗਾਲਾਂ ਕੱਢ ਗਿਆ, ਉਹ ਬਾਪ ਕਹਿੰਦਾ ਲਾਲਾ ਕਹਿੰਦਾ ਤੇਰੇ ਤੋਂ ਪਹਿਲਾਂ ਗਾ ਕੇ ਨਹੀਂ ਸਾਂਭਿਆ, ਕਹਿੰਦਾ ਤੈਂ ਹੀ ਕਿਹਾ ਵੀ ਖਾਲੀ ਨਹੀਂ ਜਾਣਦਾ, ਕਹਿੰਦਾ ਕੀ ਦੇ ਕੇ ਗਿਆ, ਕਹਿੰਦਾ ਗਾਲਾਂ ਦੇ ਕੇ ਗਿਆ, ਮੈਂ ਤਾਂ ਮੇਰਾ ਤਾਂ ਨਹੀਂ ਕੁਛ ਲੈ ਕੇ ਗਿਆ। ਇਹ ਸਵਾਮੀ ਰਾਮ ਤੀਰਥ ਜਦੋਂ ਜਾ ਰਿਹਾ ਦੋ ਅੰਗਰੇਜ਼ ਗੱਡੀ 'ਚ ਬੈਠੇ ਉਹਨੂੰ ਬਹੁਤ ਬੁਰਾ ਭਲਾ ਕਹੀ ਗਏ, ਗਾਲਾਂ ਕੱਢੀ ਗਏ। ਜਦੋਂ ਉਤਰਨ ਲੱਗੇ ਰਾਮ ਤੀਰਥ ਕਹਿੰਦਾ ਵੀ ਮੈਂ ਹੁਣ ਚੱਲਿਆ ਵੀ ਤੁਸੀਂ ਮੇਰੀ ਸੀਟ 'ਤੇ ਆ ਜਾਓ, ਅੰਗਰੇਜ਼ੀ ਬੋਲਿਆ ਉਹਨੇ, ਗੋਰੇ ਡਰ ਗਏ ਵੀ ਇਹਦਾ ਸਾਰੀਆਂ ਗਾਲਾਂ ਜਿਹੜੀਆਂ ਸੀ ਰਾਹ 'ਚ ਕੱਢੀਆਂ ਸਮਝ ਗਿਆ। ਉਹ ਫਿਰ ਉਹਨੂੰ ਸੌਰੀ ਕਹਿਣ ਵੀ ਗਲਤੀ ਹੋਈ, ਕਹਿੰਦਾ ਦੇਖੋ ਜੇ ਕੋਈ ਚੀਜ਼ ਦੂਜਾ ਲੈਣੀ ਨਾ ਚਾਹੇ ਇੱਕ ਦੇਣੀ ਚਾਹੁੰਦਾ, ਜਦ ਦੂਜਾ ਲੈਣੀ ਨਹੀਂ ਚਾਹੁੰਦਾ ਜਿਹੜਾ ਦੇਣ ਵਾਲਾ ਉਹਦੇ ਕੋਲ ਰਹਿ ਜਾਂਦੀਆਂ। ਕਹਿੰਦੇ ਇਹੀ ਜਿਹੀਆਂ ਗੰਦੀਆਂ ਗੱਲਾਂ ਮੈਂ ਤੁਹਾਤੋਂ ਕਿਉਂ ਲੈਣੀਆਂ, ਤੁਹਾਡੇ ਕੋਲ ਰਹਿ ਗਈਆਂ ਮੈਂ ਤਾਂ ਛੱਡ ਕੇ ਜਾ ਰਿਹਾ, ਕਹਿੰਦਾ ਜਦੋਂ ਤੁਸੀਂ ਲਈ ਗਈਆਂ ਹੀ ਨਹੀਂ, ਕਹਿੰਦਾ ਉਹਦੇ ਕੋਲ ਰਹਿ ਗਈਆਂ ਤੁਹਾਡੇ ਕੋਲ ਰਹਿ ਗਈਆਂ। ਇਹ ਜੱਗੀ ਦੀ ਪੋਲਿਸੀ ਐਸੀ ਹੈ, ਇਹ ਕਹਿ ਦੂਗਾ ਮੈਨੂੰ ਸਮਝ ਨਹੀਂ ਆਈ ਵੀ ਕੀ ਕਹਿੰਦੇ, ਤਾਂ ਹੀ ਇਹ ਕਾਮਯਾਬ ਰਿਹਾ, ਨਹੀਂ ਤਾਂ ਇਹਦਾ ਵਿਆਹ ਇੱਕ ਗੋਰੀ ਨਾਲ ਹੋ ਗਿਆ ਸੀ, ਉਹ ਤੋਂ ਖਹਿੜਾ ਹੀ ਛਡਾਉਣਾ ਔਖਾ ਸੀ, ਨਹੀਂ ਮੁੜ ਕੇ ਫਿਰ ਮਹਾਂਪੁਰਸ਼ਾਂ ਨੇ ਇਹਦੇ ਕਰਮ ਕੱਟਦੇ ਥੋੜ੍ਹੇ ਜੀ ਲਾਂਗੇ, ਹੁਣ ਤਾਂ ਪਰਿਵਾਰ ਬਹੁਤ ਸੋਹਣਾ, ਰਤਵਾੜਾ ਸਾਹਿਬ ਵਿਆਹ ਕਰਾਇਆ ਫਿਰ ਜਾ ਕੇ ਵੀ ਗੋਰੇ ਵੀ ਜੁੜ ਜਾਣਾ, 500 ਦੇ ਕਰੀਬ ਗਏ ਹੋਏ ਸੀ। ਮਹਾਂਪੁਰਸ਼ਾਂ ਦੇ ਪਿਆਰ 'ਚ ਸਭ ਕੁਛ ਮਿਲ ਜਾਂਦਾ, ਨਾਲੇ ਉਹ ਮਹਾਤਮਾ ਕਿਤੇ ਜਾਂਦੇ ਤਾਂ ਹੁੰਦੇ ਨੇ, ਨਾਲ ਹੀ ਰਹਿੰਦੇ। ਇਹਨਾਂ ਵਾਲੀ ਸੰਗਤ ਹੋਰ ਤਰ੍ਹਾਂ ਦੀ ਹੈ, ਪਿਆਰੀ ਪਿਆਰੀ ਜੀ ਸੰਗਤ ਹੈ ਸਾਰੀ। ਚੱਲੀਏ ਵਧੀਆ ਦਰਸ਼ਨ ਦਿੱਤੇ ਤੁਸੀਂ, ਇੰਨਾ ਟਾਈਮ ਕੱਢਿਆ, ਹੱਥ ਕੀ ਇੰਨਾ ਕੁੱਪਰ ਤਾਂ ਬੋਲ ਲਏ, ਇੰਨਾ ਮੰਤਰ ਪੜ੍ਹਦੇ, ਫੇਰ ਪੜ੍ਹ ਲਓ 5 ਵਾਰੀ। ਵਾਹਿ ਗੁਰੂ अर लोभ मोह बिनस जाए हमे नानक प्रभ शरणागति कर प्रसाद गुरुदेव वाहिगुरु जी का खालसा।